पुरख निरपाओ निर्वैर अपार मूर्ख अजूनी सैतंगुर प्रसाद जप आद सच गाद सच ऐसी सच नानक होशित सच रूप रंग पर लेख के हुकुम कह न सकत के अचल मूर्त अनुभव प्रकाश संतोष इंद्र इंद्रान सहे सहान विजय कपान महित सुर नय सुर सर्व नाम कथ कवन परम नाम धर्म सुमत आदि पुरुष करतार कवन कारण सब आपके सर्व रहो पर पूर सगल कट रहो व्यापे व्यापक देखिए जगत जाना कौन तेरी कट सर्व की रखिया कर आपे हर पत अविनाशी अविगत आपे आप सुख पत एतै तुम्हें एतै मन नाही कम पत हर अंत नाही पारावार कौन है तरह विचार जगत पिता है सर्व प्राण को आधार जन नानक भगत दर तुल ब्रह्म संसार एक जीवी क्या बखाना आंके बल 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 सज दुनिया
राजलीला तेरा नाम बनाई योग बनिया तेरा कीर्तन गाई सर्व सुखा बने तेरा उदय नम के पर्दे सतगुर खोले रहाओ हुक्म बूझ रंग रस माने सतगुर सेवा महानिर्वाणे जिन तू जाता सो गिरस्त उदासी प्रवान नाम रता सोई निर्वाण जाको मिलियो नाम निधंदा अनत नानक ताता पूरत जाना जाको मिलियो नाम निधंदा अनत नानक ताका पूरख जाना राज लीला तेरा नाम बनाई
वाहिगुरु जी का खालसा वाहिगुरु जी की फतेह गुरु महाराज की गोद विच सवाईमान गुरु की साजना की साध संगत जी अमृत वेला सतनाम वडियाई विचार दे महापुरु साहब आप जी सवेरे गुरु चरणा च आए हो और गुरबाणी का नजमेन असल दीवान का कीर्तन सरण किया है वीकेंड के दीवानों में विशेष करके अज संत हाजरियां पालियां ने और सतगुरु महाराज साहब जी श्री गुरु ग्रंथ साहब के दर्शन दिलाल मेले कर रहे हैं वो घड़ी वो टाइम वो समा स्थान होंगे सपन अंदर जिस वेड़े महाराज ने दर्शन कर दर्शन करना ओम बिहारी सतगुर चरण जी के दाते प्रीतम पर मेरे महाराज सच्चे पातशाह जी साड़ी आत्मा न साड़ी रूह न दान देने वाले हैं साड़ी रूह उन्हां दी दित्ती हुई है सब कुछ गुरु का ही है जीव पिंड सब तेरा पिंड कहते हैं शरीर न जीव कहते ने रूह न आत्मा न वाहगुरु का ही सारा कुछ शरीर भी उदा है अंदर जी जोत है आत्मा है वो भी वाहगुरु की है मेरा मुझ में कुछ नहीं जो कुछ है सो तेरा सच्चे पातशाह के चरणा जो आते हैं तो साड़ी रूह फट जाती है जो सच्चे पातशाह को दूर हो जाने तो रूह मुरझा जाती है आत्मा जीवा इस तरह मर जाओ अपने औखा सचा ना भाई गुरदास जी ने तेरे मिसाल देख के समझाया वो कहते जिमें कणक में पूरी च रख दो तो कणक खराब नहीं होंगी जिमें गन्ने के रस के गन्ने के टुकड़े पा दी है तो गन्ने का रस खराब नहीं होंगे जी रोह होंगी है वो सामभ के रखने लिए पुराने लोग जो जोदा रखिए तो वह खराब हो जाता वाही हो जाता तो वो टुकड़े पा दिए गन्ने तो वह फिर खराब नहीं होंगे काफ़ी चिर पैन होंगे कणक भी सियाने पुराने कहते कण कीड़ा ना लगे झोला ना लगे खराब ना हो तूड़ी दब दौ तूड़ी के कणक की सेफ्टी रही इस तरह सात संगत जी जो मतलब जितो चीज आई है जो जुड़ी रहेगी तो वो ठीक रहेगी जो उसको टुट जाएगी उसको दूर हो जाएगी खराब हो जाएगी जिम्मे गन्ने का रस गन्ने तो निकलिया तो जो गन्ने का टुकड़ा बच्चे पाते हैं तो वो सेफ्टी रही है कणक जी तूड़ी चो निकली है तो जो रखते हैं तो वो सेफ्टी रही है साड़ी सेफ्टी कितने है जितों अस पैदा हो रहे हैं जितों अस आए हैं वो अकाल पुरख परमेश्वर है जो परमेश्वर न जुड़ा तो असं सही रवे नहीं तो असं खराब हो जाए आखा जीव जिस तरह मर जाओ आखन औखा साचा नाम गुरु महाराज सच्चे पातशाह जी कोल बैठे अरदास करिए कि सच्चे पातशाह सानू अपने चरणों से रखो अपनी बाणी में जोड़ के रखन अपने बाणी में जोड़ के रखो अपनी संगत में रखो गुरु ग्रंथ साहब की अरदास ये भी लिखी है रख संगत तुम जो प्यारी वाहगुरु सानू उस संगत में रखो जिड़ी तुम प्यारी लगती होगी उस संगत ना रखो जिड़ी तुम प्यारी ना लगती है उस संगत तो बाद सू बचा लो तो सतसंग रख लो यही महाराज के चरणों में बार बार अरदास कर देना चाहिए कभी तो सुनी जाएगी कभी तो कृपा करेंगे अपने चरणों में रखेंगे तो आप सारे गुरु महाराज श्री गुरु ग्रंथ साहब के चरणों में बैठे हैं तो गुरु साहब की इतने लड़ी बार पता चल रही गुरु ग्रंथ साहब जी की रोज एक दो शब्दों की कथा होंगी है संगत हाजरी भर के सवेरे सुनिया ने जो घर में भी टीवी पर या यूट्यूब पर या रेडियो पर जिन्हें भी इतने साधन चल रहे हैं उन्होंने राही तुम कथा सुनते हैं महाराज की बाणी में श्री गुरु ग्रंथ साहब जी की इस कथा का बहुत ज्यादा महत्व है दसवें पातशाह ने खुद दमदमा साहब साधु की तबलंदी गुरु की तरह से बनाई भाई मनी सिंह जी को सारा गुरु ग्रंथ साहब का स्वरूप लिखवाया जिन्ना रूप स्वरूप महाराज का लिखे जाते जिन्ने अंग रोज लिखे जाते उन्ने अंगों की कथा भी महाराज रोज सुना देते उन्होंने दिनों की बड़ी तगड़ी तपस्या दसवें पातशाह ने की थी लगभग इतिहास ने कहा भी भाई तीन घंटे गुरबाणी रोज लिखण से लगते सन ढाई तीन घंटे फिर महाराज का पाठ से अर्थ सुनाया करते सारा दिन लगभग इसे काम से महाराज नौ महीने कुछ दिन उसके सच्चे पातशाह जी ने एक कथा सुनाई थी तो सात संगत जी आप इस कथा में सुना मान रहे हैं उन्नी तरह की तपस्या जब नहीं कर सकते ਕਿਉਂਕਿ ਉਹਨਾਂ ਸਿੰਘਾਂ ਨੇ ਤਾਂ ਗੁਰੂ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ ਸੀ। ਨਾ ਉਹਨਾਂ ਨੂੰ ਆਪਣੀ ਭੁੱਖ ਸੀ, ਨਾ ਪਿਆਸ ਸੀ, ਨਾ ਨੀਂਦ ਸੀ, ਨਾ ਥਕਾਵਟ ਸੀ, ਨਾ ਉਹਨਾਂ ਨੂੰ ਜੀਵਨ ਦੀ ਆਸ ਸੀ, ਨਾ ਮਰਨ ਦਾ ਡਰ ਸੀ। ਐਸੇ ਮਹਾਂਪੁਰਸ਼ ਸਨ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਗੰਨਾ ਜੀ, ਭਾਈ ਬਲਿਆਦਰ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਇਲ ਜੀ, ਭਾਈ ਧਰਮ ਸਿੰਘ ਜੀ, ਹੋਰ ਬੜੇ ਬੜੇ ਕਹਾਣੀਆਂ ਵਾਲੀਆਂ ਰੂਹਾਂ ਸਨ ਜਿਨ੍ਹਾਂ ਨੇ ਪਤਾ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਣੀ। ਤੋ ਆਪਾਂ ਓਨਾ ਨਹੀਂ ਕਰ ਸਕਦੇ, ਰੋਜ਼ ਦਾ ਘੰਟਾ ਘੰਟਾ ਤਾਂ ਗੁਰਬਾਣੀ ਦੀ ਕਥਾ ਸੁਣਿਆ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜਿਨ੍ਹਾਂ ਦੀ ਇਹ ਬਾਣੀ ਚੱਲ ਰਹੀ ਹੈ, ਇਸ ਸ਼ਬਦ ਆਪਾਂ ਸੁਣਿਆ ਖਾਲਸਾ ਰਾਗ ਦੇ ਵਿੱਚ। ਅੱਜ ਦੇ ਸ਼ਬਦ ਵਿਕਾਸ ਰਹੇ ਨੇ ਕਿ ਵਾਹਿਗੁਰੂ ਦੇ ਨਾਮ ਦੀਆਂ ਕਿੰਨੀਆਂ ਕੁ ਬਰਕਤਾਂ ਨੇ, ਕਿੰਨੀਆਂ ਕੁ ਨਿਆਮਤਾਂ ਨੇ। ਸਿਮਰਨ ਕਰਨ ਨਾਲ ਕੀ ਕੁਝ ਮਿਲ ਜਾਂਦਾ ਹੈ, ਕਿੰਨੀ ਖੁਸ਼ੀ ਹੁੰਦੀ ਹੈ, ਕਿੰਨਾ ਕੁ ਆਨੰਦ ਹੁੰਦਾ ਹੈ, ਕਿੰਨਾ ਕੁ ਖੇੜਾ ਹੁੰਦਾ ਹੈ। ਅਤੇ ਇਹਦਾ ਖਾਸ ਸੰਗਤ ਤੁਹਾਡੇ ਵਿੱਚੋਂ ਜਿਹੜੇ ਨਾਮ ਦੇ ਅਸੀਂ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੀ ਹੈ। ਇਹ ਬਿਲਕੁਲ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਹਿਣ ਨਾਲ ਗੱਲ ਨਹੀਂ ਬਣਦੀ, ਸੁਣਨ ਨਾਲ ਵੀ ਨਹੀਂ ਬਣਦੀ। ਕੁਝ ਨਾਮ ਜਪਣਾ ਪੈਂਦਾ, ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਦੇ ਕਿਰਪਾ ਸਾਡੇ ਚਰਨਾਂ ਅਰਦਾਸ ਕਰੀਏ ਵੀ ਸਾਡੀ ਰਸਮਾਂ 'ਤੇ ਚੱਲ ਪਵੇ, ਸਾਡੀ ਸੁਰਤੀ 'ਚ ਵੱਸ ਜਾਵੇ, ਫਿਰ ਇਹਦਾ ਜੋ ਆਨੰਦ ਬਣੇਗਾ, ਜੋ ਖੁਸ਼ੀ ਮਿਲੇਗੀ, ਕਿਹੜਾ ਮਿਲੇਗਾ। ਸੰਸਾਰ ਦੇ ਕਿਸੇ ਵੀ ਪਦਾਰਥ ਵਿੱਚ ਓਨਾ ਆਨੰਦ ਨਹੀਂ, ਓਨੀ ਖੁਸ਼ੀ ਨਹੀਂ, ਓਨਾ ਪੀੜਾ ਨਹੀਂ, ਓਨਾ ਸੁੱਖ ਨਹੀਂ ਜਿਹਨਾਂ ਮਹਾਰਾਜ ਦੇ ਨਾਮ ਦੇ ਵਿੱਚ ਹੈ। ਜਿਹਨਾਂ ਮਹਾਂਪੁਰਸ਼ਾਂ ਨੇ ਨਾਮ ਜਪਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀ ਪੰਕਤੀਆਂ ਆਉਂਦੀਆਂ ਨੇ ਅਤੇ ਉਹਨਾਂ ਨਾਮ ਜਪਣ ਵਾਲੇ ਨੂੰ ਕੋਈ ਕਹੇ ਵੀ ਤੁਸੀਂ ਨਾਮ ਜਪਣਾ ਛੱਡ ਦਿਓ, ਅਸੀਂ ਤੁਹਾਨੂੰ ਸਾਰੀ ਧਰਤੀ ਦੀ ਸਾਰੀ ਧਰਤੀ ਸੋਨੇ ਦੀ ਬਣਾ ਕੇ ਦੇ ਦਿੰਦੇ ਹਾਂ, ਸਾਰੀ ਧਰਤੀ ਸੋਨੇ ਦੀ ਲੈ ਲਓ ਅਤੇ ਨਾਮ ਨਾ ਜਪੋ। ਅਤੇ ਉਹ ਕਹਿੰਦੇ ਆ ਵੀ ਸਾਨੂੰ ਨਾਮ ਹੀ ਚਾਹੀਦਾ, ਅਸੀਂ ਧਰਤੀ ਸੋਨੇ ਦੀ ਕੀ ਕਰਨੀ ਹੈ। ਦੂਸਰੀ ਗੱਲ ਇਹ ਪੰਕਤੀ ਇੱਦਾਂ ਹੁੰਦੀ ਹੈ, ਜੇ ਧਰਤੀ ਸਭ ਕੰਚਨ ਕਰ ਬੀਜੇ, ਕੰਚਨ ਸੋਨੇ ਨੂੰ ਕਹਿੰਦੇ, ਜੇ ਧਰਤੀ ਸਭ ਕੰਚਨ ਕਰ ਬੀਜੇ ਬਿਨ ਨਾਮੇ ਅਗਰ ਨਾ ਪਾਇਆ ਰਾਮ। ਉਹਨਾਂ ਨੂੰ ਨਾਮ ਹੀ ਚੰਗਾ ਲੱਗਦਾ, ਉਹਨਾਂ ਨੂੰ ਸੋਨੇ ਦੀ ਧਰਤੀ ਚੰਗੀ ਨਹੀਂ ਲੱਗਦੀ। ਗੁਰੂ ਨਾਨਕ ਦੇਵ ਜੀ ਦੇ ਕੋਲ ਕਲਯੁਗ ਆਇਆ ਸੀ, ਕਹਿਣ ਲੱਗਾ ਮੈਂ ਤੁਹਾਨੂੰ ਮੋਤੀਆਂ ਦੇ ਮੰਦਰ ਉਸਾਰ ਕੇ ਦੇਵਾਂਗਾ, ਸੋਨੇ ਦੀ ਅੱਖਾਂ ਲਾ ਦਿੰਦਾ, ਚੰਦਨ ਕੇਸਰ ਦਾ ਛਿੜਕਾਅ ਕਰ ਦਿੰਦਾ, ਤੁਸੀਂ ਮੇਰੇ ਕੋਲ ਸੋਨੇ ਦੇ ਹੀਰਿਆਂ ਮੋਤੀਆਂ ਵਾਲੇ ਮਹਿਲ ਲੈ ਲਓ ਅਤੇ ਨਾਮ ਜਪਣਾ ਅਤੇ ਜਪਾਉਣਾ ਲੋਕਾਂ ਨੂੰ ਛੱਡ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਲਿਖਿਆ, ਸ੍ਰੀ ਰਾਗ ਮਹੱਲਾ ਪਹਿਲਾ, ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਵੇ ਜਵਾਓ। ਕਹਿੰਦੇ ਜੇ ਮੋਤੀਆਂ ਦੇ ਮੰਦਰ ਉਸਰ ਜਾਣ, ਕੰਧਾਂ ਦੇ ਰਤਨ ਸਬਜ਼ੇ ਨੀਲਮ ਪੰਨੇ ਉਪਰਾਜ ਜੜੇ ਜਾਣ, ਰਤਨੀ ਤਾਂ ਹੋਵੇ ਜੜਾਓ, ਮੋਤੀਆਂ ਦੇ ਮੰਦਰ ਹੋਣ, ਮੋਤੀ ਦਾ ਮੰਦਰ ਉਸਰੇ ਹੈ ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਦੇ ਬਿਆਵੇ ਚਾਓ। ਕਸਤੂਰੀ ਦਾ, ਕੁੰਗੂ ਦਾ, ਅਗਰ ਦਾ, ਚੰਦਨ ਦਾ, ਕੇਸਰ ਦਾ ਛਿੜਕਾਅ ਕਹਿੰਦਾ ਦੇ ਕੀਤਾ ਜਾਵੇ ਅਤੇ ਇੰਨਾ ਸੋਹਣਾ ਹੋਵੇ ਵੀ ਧਰਤੀ 'ਤੇ ਵੀ ਬੜੇ ਸੋਹਣੇ ਹੀਰੇ ਮੋਤੀ ਜਿਹੜੇ ਹੋਣ, ਫਰਸ਼ ਵੀ ਜਿਹੜੇ ਨੇ ਥੱਲੇ ਹੀਰਿਆਂ ਮੋਤੀਆਂ ਦੇ ਪਏ ਹੋਣ, ਸੱਤਾਂ ਦੇ ਵੀ ਹੀਰੇ ਲੱਗੇ ਹੋਣ, ਕੰਧਾਂ 'ਤੇ ਵੀ ਹੀਰੇ ਲੱਗੇ ਹੋਣ, ਪਰ ਫਿਰ ਵੀ ਮੈਨੂੰ ਵੀ ਚੰਗੇ ਲੱਗਣੇ, ਮਤ ਦੇਖ ਭੂਲਦਾ ਵੀਚਦਾ ਤੇਰਾ ਚੇਤਨਾ ਆ ਰਹਿਣਾ, ਮਤਾਂ ਮੈਂ ਉਹਨਾਂ ਨੂੰ ਦੇਖ ਕੇ ਤੇਰਾ ਨਾਮ ਨਾ ਭੁੱਲ ਜਾਣਾ। ਵਾਹਿਗੁਰੂ ਦੇ ਨਾਮ ਦੀ ਜਿਹੜੀ ਬਰਕਤ ਹੈ, ਜਿਹੜੀ ਨਾਮ ਦਾ ਜਿਹੜਾ ਆਨੰਦ ਹੈ, ਉਹ ਹੀਰਿਆਂ ਮੋਤੀਆਂ 'ਚ, ਸੋਨੇ ਚਾਂਦੀ 'ਚ, ਰਾਜਭਾਗ ਵਿੱਚ ਨਹੀਂ ਮਿਲਦਾ। ਅੱਜ ਦੁਨੀਆਂ ਦੇ ਰਾਜੇ ਮਹਾਰਾਜਿਆਂ ਨੂੰ ਪੁੱਛ ਲਓ ਕੀ ਹਾਲ ਹੈ, ਕਹਿੰਦੇ ਬੜੇ ਦੁਖੀ ਹੈ, ਬੜੀ ਮੁਸੀਬਤ 'ਚ ਫਸੇ ਹਨ। ਅਸੀਂ ਤਾਂ ਐਵੇਂ ਹੀ ਵੀ ਇਹ ਲੈ ਬੈਠੇ ਰਾਜਭਾਗ, ਸਾਨੂੰ ਤਾਂ ਇਸ 'ਚ ਦੁੱਖ ਹੀ ਮਿਲਿਆ। ਪਰ ਜੇ ਕੋਈ ਨਾਮ ਜਪਣ ਵਾਲਾ ਬੈਠਾ ਹੋਵੇ, ਭਾਵੇਂ ਪੱਖਾਂ ਦੀ ਚੁੱਲ੍ਹੀ 'ਚ ਬੈਠਾ ਹੋਵੇ, ਉਹਨੂੰ ਦੇ ਤਨ 'ਤੇ ਕੱਪੜਾ ਵੀ ਨਾ ਹੋਵੇ, ਖਾਣ ਨੂੰ ਰੋਟੀ ਵੀ ਨਾ ਹੋਵੇ, ਪੈਰ 'ਤੇ ਜੁੱਤੀ ਨਾ ਹੋਵੇ, ਕੋਈ ਉਹਦਾ ਰਿਸ਼ਤੇਦਾਰ ਨਾ ਹੋਵੇ, ਕੋਈ ਉਹਦਾ ਸੱਜਣ ਮਿੱਤਰ ਨਾ ਹੋਵੇ, ਸਾਰੀ ਦੁਨੀਆਂ ਤੋਂ ਉਹ ਛੁੱਟਿਆ ਹੋਵੇ, ਵੱਖਰਾ ਹੋਵੇ, ਕੰਬਲ ਉਹ ਵੀ ਰਾਜਾ ਹੈ, ਬਾਦਸ਼ਾਹ ਹੈ। ਮਹਾਰਾਜ ਪਹਿਲੇ ਪਾਤਸ਼ਾਹ ਨੇ ਲਿਖਿਆ ਹੈ ਕਿ ਬਸਤਾ ਪੁੱਤਿਓ ਚੌਂਕੜੀ ਚੀਰ ਸਭ ਸੁਣਿਆ, ਚੌਂਕੜੀ ਲੀਲਾ ਨਹੀਂ ਹੋਵੇ ਉਹਦੇ ਵਿੱਚੋਂ ਪਾਸ ਦਿਖਦਾ ਹੋਵੇ, ਆਪਣੇ ਪਾਤੇ ਹੋਣ। ਬਸਤਾ ਪੁੱਤੇ ਚੌਂਕੜੀ ਚੀਰ ਚੀਰ ਕੱਪੜਿਆਂ ਨੂੰ ਕਹਿੰਦੇ, ਕੱਪੜੇ ਜਿਹੜੇ ਹਨ ਚਿੰਨਾ ਪੁਰਾਣੇ ਹੋ ਚੁੱਕੇ ਹੋਣ, ਬੋਤੇ ਹੋਣ, ਨੈਰੇ ਹੋਣ, ਜਾਤ ਨਾ ਪਾਤ ਨਾ ਆਦਰ ਉਦਿਆਨ ਪੁਰਮੇ ਨਾ, ਉਹਦੀ ਕੋਈ ਜਾਤ ਬਰਾਦਰੀ ਵਿੱਚ ਇੱਜ਼ਤ ਵੀ ਨਾ ਹੋਵੇ, ਅਤੇ ਵਿਚਾਰਾ ਜੰਗਲਾਂ ਵਿੱਚ ਫਿਰਦਾ ਹੋਵੇ, ਕੋਈ ਉਹਦਾ ਪਿੰਡ ਨਗਰ ਵੀ ਨਾ ਹੋਵੇ। ਉਦਿਆਨ ਮੈਨੇ ਜੰਗਲ, ਜੰਗਲ ਚ ਧਰਮ ਦਾ ਫਿਰਦਾ ਹੈ, ਮਿੱਤਰ ਮੈਂ ਇਸ ਧਨ ਰੂਪ ਹੀ, ਨਾ ਉਹਦਾ ਕੋਈ ਮਿੱਤਰ ਹੈ, ਨਾ ਉਹਦਾ ਕੋਈ ਸੱਜਣ ਹੈ, ਨਾ ਉਹਦਾ ਕੋਈ ਰਿਸ਼ਤੇਦਾਰ ਹੈ, ਨਾ ਉਹ ਸੋਹਣਾ ਹੈ, ਰੂਪ ਵੀ ਕੋਈ ਨਹੀਂ ਉਹਦੇ ਕੋਲ, ਅਤੇ ਜਾਤ ਵੀ ਚੰਗੀ ਕੋਈ ਨਹੀਂ, ਰੂਪ ਨਾ ਜਾਤ ਨਾ ਪਤ ਨਾ ਆਦਰ ਉਦਿਆਨ ਚਮੀਨਾ, ਮਿੱਤਰ ਨਾ ਇੱਕ ਧਨ ਰੂਪ ਨਹੀਂ, ਕਿਸੇ ਸਾਤ ਨਾ ਸੁਣੀ, ਸਾਥ ਸੰਬੰਧੀ ਵੀ ਕੋਈ ਨਹੀਂ। ਫਿਰ ਮਾਰੇ ਕਹਿੰਦੇ ਰਾਜਾ ਸੰਗਲੀ ਸ੍ਰਿਸ਼ਟਤਾ ਮੇਰਾ ਨਾਮ ਮਨ ਪਿੰਨਾ, ਜੇ ਉਹਦੇ ਮਨ ਵਿੱਚ ਮਹਾਰਾਜ ਸਾਹਿਬ ਜੀ ਦਾ ਨਾਮ ਵਸ ਗਿਆ ਹੈ ਤਾਂ ਉਹ ਸਾਰੀ ਧਰਤੀ ਦਾ ਰਾਜਾ ਬਾਦਸ਼ਾਹ ਹੈ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਅੱਜ ਇਹ ਬਚਨ ਗੁਰੂ ਅਰਜਨ ਦੇਵ ਜੀ ਸ਼ਬਦ ਦੱਸ ਰਹੇ ਨੇ, ਸਾਰੀ ਸੰਗਤ ਆਪਣੀ ਸੁਰਤੀ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਚਰਨ ਦਬਾਓ। ਇਹਨਾਂ ਨੇ ਸਾਡੇ ਵਾਸਤੇ ਕਿੰਨੀ ਵੱਡੀ ਕੁਰਬਾਨੀ ਕੀਤੀ, ਪਤੀਆਂ ਤਰੀਆਂ 'ਚ ਬਹਿ ਕੇ ਕੱਟਾ ਰੇਤਾ ਸੀ ਇਸ ਵਿੱਚ ਪਵਾ ਕੇ, ਗੁਰੂ ਮਹਾਰਾਜ ਨੇ ਆਪਣਾ ਧਰਮ ਨਹੀਂ ਛੱਡਿਆ, ਆਪਣਾ ਸਿਧਾਂਤ ਨਹੀਂ ਛੱਡਿਆ। ਅਤੇ ਅੱਜ ਸਾਹ ਸਮੇਂ ਦੀ ਪੂਰੀ ਦੁਨੀਆ ਜਦੋਂ ਮਹਾਰਾਜ ਸੂਚੀ ਜ਼ਿਆਦਾ ਹੁੰਦਾ ਨਾ, ਠੰਡੇ ਜਲ ਦੀਆਂ ਸਬੀਲਾਂ ਲੱਗਦੀਆਂ, ਠੰਡਾ ਜਲ ਆਪਾਂ ਛੱਡਦੇ ਹਾਂ ਥਾਂ ਥਾਂ 'ਤੇ, ਮਿੱਠਾ ਪਾਣੀ ਸਟੀਮ 'ਚ ਮਿਲਦਾ ਹੈ ਸ਼ਰਬਤ। ਉਸ ਵੇਲੇ ਸੱਚੇ ਪਾਤਸ਼ਾਹ ਜਦੋਂ ਸ਼ੁਰੂ ਹੋਏ ਸੀ, ਪੰਜ ਦਿਨ ਮਹਾਰਾਜ ਨੂੰ ਚੰਦੂ ਨੇ ਪਾਣੀ ਪੀਣ ਨਹੀਂ ਸੀ ਦਿੱਤਾ। ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਬੰਦਾ ਕੱਢ ਸਕਦਾ ਗਰਮੀ ਦੇ ਦਿਨਾਂ ਵਿੱਚ। ਪੰਜ ਦਿਨ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਨਹੀਂ ਪੀਤਾ, ਅਤੇ ਚੰਦੂ ਦੀ ਨੂੰਹ ਜਲ ਲੈ ਕੇ ਆਈ, ਕਹਿਣ ਲੱਗੀ ਮਹਾਰਾਜ ਤੁਸੀਂ ਛਪੋ ਜਲ ਸ਼ਰਬਤ। ਮਹਾਰਾਜ ਕਹਿੰਦੇ ਬੇਟਾ ਤੇਰੀ ਭਾਵਨਾ ਕੁਰਬਾਨ ਹੈ, ਪਰ ਅਸੀਂ ਇਸ ਪਾਪੀ ਦੇ ਘਰ ਦਾ ਪਾਣੀ ਪੀਣਾ ਹੀ ਨਹੀਂ। ਸਾਹ ਸੰਗਤ ਜੀ ਉਹ ਮਹਾਰਾਜ ਜਿਹੜੇ ਪੰਜ ਦਿਨ ਪਿਆਸ ਕੱਟੀ, ਅੱਜ ਦੇਖ ਲਓ ਉਹਦੇ ਕਰਕੇ ਕਿੰਨੇ ਕਿੰਨੇ ਸਬੀਲਾਂ ਲੱਗੀਆਂ, ਸਾਨੂੰ ਮਹਾਰਾਜ ਮਿੱਠਾ ਜਲ ਛਕਾ ਰਹੇ ਹੈ, ਅਤੇ ਗੁਰੂ ਸਾਹਿਬ ਜੀ ਪੰਜ ਦਿਨ ਪ੍ਰਸ਼ਾਦਾ ਨਹੀਂ ਛੱਡਿਆ, ਅਤੇ ਅੱਜ ਸਾਡੇ ਵਾਸਤੇ ਥਾਂ ਥਾਂ 'ਤੇ ਖੀਰਾਂ ਦੇ, ਕੜਾਹ ਦੇ, ਪੂੜੀਆਂ ਦੇ ਡੰਗਲ ਚੱਲਦੇ ਨੇ। ਅਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੋਈ, ਸ਼ਹੀਦਾਂ ਦੇ ਸਰਤਾਜ ਬਣੇ, ਕੁੱਲ ਦੁਨੀਆਂ ਦਾ ਮਹਾਰਾਜ ਸਾਹਿਬ ਜੀ ਖੜਾ ਕੀਤਾ, ਐਸੇ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਸਾਡੇ ਵਾਸਤੇ ਉਪਦੇਸ਼ ਦੇ ਰਹੇ ਨੇ, ਆਓ ਪਿਆਰ ਨਾਲ ਸੁਣੀਏ। ਸਾਰੀ ਸੰਗਤ ਤੱਕ ਸਤਨਾਮ, ਸਾਰੇ ਆਪੋ ਸਤਨਾਮ, ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਆਸਾ ਰਾਗ ਵਿੱਚ ਮਹੱਲਾ ਪੰਜਵਾਂ ਦਾ ਮਤਲਬ ਪੰਜਵੇਂ ਪਾਤਸ਼ਾਹ ਦਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਨਾਮ ਨਾਲ ਹੀ ਰਾਜਲੀਲਾ ਬਣ ਗਈ ਹੈ। ਰਾਜਲੀਲਾ ਬੜੀ ਵੱਡੀ ਚੀਜ਼ ਸਮਝੀ ਜਾਣੀ ਚਾਹੀਦੀ, ਹਰ ਬੰਦਾ ਕਹਿੰਦਾ ਮੈਂ ਰਾਜਾ ਬਣ, ਮੇਰੇ ਕੋਲ ਰਾਜਿਆਂ ਵਾਲੇ ਹਾਥੀ ਘੋੜੇ ਹੋਣ, ਰੰਗ ਤਮਾਸ਼ੇ ਹੋਣ, ਬੜੇ ਬੜੇ ਸੋਹਣੇ ਮਹਿਲ ਹੋਣ, ਮੇਰਾ ਹੁਕਮ ਚੱਲਦਾ ਹੋਵੇ, ਜੋ ਮੈਂ ਚਾਹਵਾਂ ਮੇਰੇ ਕੋਲ ਹੋਵੇ। ਦੁਨੀਆਂ ਦੇ ਸੁੱਖ ਰਾਜਲੀਲਾ ਨੂੰ ਕੌਣ ਨਹੀਂ ਚਾਹੁੰਦਾ, ਜਿਹਨੂੰ ਵੀ ਕਹੋਗੇ ਉਹ ਭੱਜ ਕੇ ਪਏਗਾ, ਮੈਨੂੰ ਰਾਜ ਮਿਲਣਾ, ਸੁੱਖ ਜੋ ਮਿਲਣਾ ਦੱਸਣ ਸਮਰਿੱਧੀ ਮਿਲਣੀ। ਪਰ ਸਾਹ ਸੰਗਤ ਜੀ ਕਿ ਕਿਸੇ ਵਿਰਲੇ ਨੂੰ ਪਤਾ ਹੁੰਦਾ ਵੀ ਇਸ ਸੁੱਖ ਵਿੱਚ ਦੁੱਖ ਕਿੰਨਾ ਕੁ ਲੁਕਿਆ ਹੋਇਆ। ਸੁੱਖ ਨੂੰ ਤਾਂ ਸਾਰੇ ਦੇਖਦੇ ਆ, ਪਰ ਉਹਦੇ ਵਿੱਚ ਜਿਹੜੇ ਕੰਡੇ ਹਨ ਉਹ ਨਹੀਂ ਪਤਾ ਲੱਗਦਾ, ਬਾਅਦ 'ਚ ਪਤਾ ਲੱਗਦਾ ਵੀ ਕੰਡੇ ਵਿੱਚ ਉਹ ਨਹੀਂ। ਤੋ ਮਾਰੇ ਕਹਿੰਦੇ ਸਾਨੂੰ ਐਸਾ ਰਾਜ ਮਿਲ ਗਿਆ ਹੈ ਜਿਹਦੇ 'ਚ ਕੰਡਾ ਵੀ ਕੋਈ ਨਹੀਂ ਸਿੱਖਦਾ, ਆਖੋ ਸ੍ਰੀ ਵਾਹਿਗੁਰੂ। ਧਰੂ ਭਗਤ ਜੀ ਆਪਣੀ ਮਾਂ ਨੂੰ ਪੁੱਛਦੇ ਨੇ, ਜਦੋਂ ਧਰੂ ਦੇ ਪਿਤਾ ਰਾਜਾ ਉਤਾਨ ਪਾਸ ਦੀਆਂ ਦੋ ਰਾਣੀਆਂ ਸੀ, ਸੁਲਸੀ ਅਤੇ ਸੁਲਸੀ। ਉਹ ਜਿਹੜੀ ਦੂਸਰੀ ਸੀ ਮਤਰੇਈ ਮਾਂ ਫਤਿਹ ਦੀ ਸੀ, ਮੈਂ ਮੇਰਾ ਹੀ ਪੁੱਤਰ ਰਾਜੇ ਦੀ ਗੋਦੀ 'ਚ ਬੈਠੂ। ਤੂੰ ਹੱਸਦਾ ਘਰ ਆਇਆ ਪਰ ਪਿਆਰ ਤੋਂ ਪੁੱਛਣ ਲਈ, ਤੂੰ ਤਾਂ ਵੀ ਹੱਸਦੇ ਹੱਸਦੇ ਪੰਜ ਸਾਲ ਦੇ ਬੱਚੇ ਸਨ, ਰਾਜੇ ਉਤਾਨ ਪਾਸ ਦੀ ਗੋਦੀ 'ਚ ਆ ਕੇ ਬਹਿ ਗਏ। ਪਿਓ ਨੇ ਕਿਹਾ ਗੋਦੀ 'ਚ ਬਿਠਾ ਲਿਆ, ਪੁੱਤਰ ਉਹਦਾ ਬਰਾਬਰ ਸੀ। ਪਰ ਜਿਹੜੀ ਦੂਸਰੀ ਰਾਣੀ ਸੀ ਉਹਨੇ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮੈਂ ਤਰੇਰੀ ਕੀਤਾ, ਬਾਹੋਂ ਫੜ ਗਿਆ। ਗੁੱਸਾ ਕਰਕੇ ਕਹਿੰਦੀ ਜੇ ਤੂੰ ਪਿਓ ਦੀ ਗੋਦੀ 'ਚ ਬਹਿਣ ਦਾ ਸ਼ੌਂਕ ਸੀ ਤਾਂ ਮੇਰੀ ਦੁੱਖ ਜਨਮ ਰਹਿਣਾ ਸੀ। ਕਹਿਣ ਦਾ ਮਤਲਬ ਹੋ ਗਿਆ ਕਿ ਮੇਰਾ ਪੁੱਤਰ ਹੀ ਪਿਓ ਦੀ ਗੋਦੀ 'ਚ ਬਹਿ ਸਕਦਾ, ਤੂੰ ਨਹੀਂ ਬਹਿ ਸਕਦਾ। ਰੋਣ ਲੱਗ ਪਿਆ ਬੱਚਾ, ਰੋਂਦਾ ਰੋਂਦਾ ਆਪਣੀ ਮਾਂ ਕੋਲ ਆ ਗਿਆ। ਬੁੱਢੋ ਨੇ ਕਿਹਾ, ਮਾਂ ਪੁੱਛਿਆ ਹਾਡੇ ਕੋਰੇ ਲੈਂਦਾ, ਪੰਜ ਸਾਲ ਦਾ ਬੱਚਾ ਹਾਡੇ ਕੋਰੇ ਲੈਂਦਾ, ਰੋਂਦਾ, ਅੱਖਾਂ ਦੇ ਹੰਝੂ ਲੱਗਦੇ ਨੇ, ਮਾਂ ਨੂੰ ਪੁੱਛਦਾ, ਮਾਂ ਤੂੰ ਸਵਾਣੀ ਹੈ ਕਿ ਸਰੀਤਾ? ਸਵਾਣੀ ਮੈਨੂੰ ਰਾਣੀ, ਮਾਂ ਰਾਣੀ ਹੈ ਕਿ ਨੁਪ ਰਾਣੀ? ਕਿਉਂਕਿ ਮੈਂ ਤਾਂ ਇਸ ਹੱਥ ਨਾਲ ਵੀ ਮੇਰਾ ਪਿਓ ਆ ਦੀ ਗੋਦੀ 'ਚ ਜਾ ਕੇ ਬੈਠਾ ਅਤੇ ਮਾਂ ਅਤੇ ਮਾਤਾ ਦੂਜੀ ਨੇ ਉਠਾ ਦਿੱਤਾ। ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਕਿਉਂਕਿ ਨੌਕਰਾਣੀ ਦੇ ਬੱਚੇ ਨਾਲ ਤਾਂ ਇੱਦਾਂ ਦਾ ਵਿਹਾਰ ਹੋ ਸਕਦਾ ਹੋਵੇ, ਜਾਂ ਰਾਣੀ ਦੇ ਤਾਂ ਤੂੰ ਹੋਣਾ ਚਾਹੀਦਾ। ਪਰ ਹੋਇਆ ਉਹ ਮਾਂ ਕਹਿਣ ਲੱਗੀ, ਪੁੱਤਰ ਸੁਣ, ਸਵਾਣੀ ਨਾ ਜਨਮ ਦੀ, ਮੈਂ ਜਨਮ ਦੀ ਰਾਣੀ ਹਾਂ, ਰਾਜੇ ਦੇ ਘਰ ਜਾਂਦੀ ਹਾਂ ਅਤੇ ਰਾਜਾ ਦੇ ਘਰ ਗ੍ਰਹਿਣੀ ਹਾਂ, ਮੈਂ ਰਾਣੀ ਹਾਂ, ਸਵਾਣੀ ਨਾ ਜਨਮ ਦੀ। ਪਰ ਮੇਰੇ ਕਰਮਾਂ ਵਿੱਚ ਕੀ ਹੈ, ਨਾਮ ਨਾ ਭਗਤੀ ਕਰਮ ਦੜੀਤਾ, ਤਾਂ ਨਾਮ ਨਹੀਂ ਜਪਿਆ, ਮੈਂ ਭਗਤੀ ਨਹੀਂ ਕੀਤੀ, ਮੈਂ ਕੋਈ ਚੰਗੇ ਕੰਮ ਨਹੀਂ ਕੀਤੇ। ਜੇ ਮੇਰੇ ਕੋਲ ਸਿਮਰਨ ਹੁੰਦਾ, ਮੇਰੇ ਕੋਲ ਭਗਤੀ ਹੁੰਦੀ, ਮੇਰੇ ਕੋਲ ਕਰਮਾਂ 'ਚ ਚੰਗਿਆਈ ਸੁੱਖ ਹੁੰਦਾ, ਤਾਂ ਆਹ ਦਿਨ ਨਹੀਂ ਸੀ ਦੇਖਣੇ ਪੈਣੇ। ਇਹਦਾ ਕਾਰਨ ਹੈ ਵੀ ਮੇਰੇ ਕਰਮਾਂ 'ਚ ਕੋਈ ਨੁਕਸ ਵੀ ਹੈ, ਕਿ ਮੇਰਾ ਪੁੱਤਰ ਪਿਓ ਦੀ ਗੋਦੀ 'ਚ ਨਹੀਂ ਬਹਿ ਸਕਦਾ, ਮੇਰਾ ਉਹ ਸਤਿਕਾਰ ਨਹੀਂ ਜਿਹੜਾ ਮੇਰੀ ਸੌਕਣ ਦਾ ਹੈ। ਨਾਮ ਨੇ ਭਗਤੀ ਕਰਮ ਦੇ ਕੀਤਾ, ਯਾਨੀ ਕਰਮਾਂ ਨੇ ਸੁੱਖ ਦੇਣਾ, ਇਲਾਜ ਨੇ ਸੁੱਖ ਨਹੀਂ ਦੇਣਾ। ਸੋਨੇ ਚਾਂਦੀ ਨੇ, ਹੀਰੇ ਮੋਤੀ ਨੇ, ਧੀਆਂ ਪੁੱਤਰਾਂ ਨੇ, ਕਿਸੇ ਚੀਜ਼ ਨੇ ਸੁੱਖ ਨਹੀਂ ਦੇਣਾ, ਕਰਮਾਂ ਦਾ ਸੁੱਖ ਹੈ। ਕਈਆਂ ਦੇ ਸੱਤ ਸੱਤ ਪੁੱਤਰ ਨੇ ਫੇਰ ਦੀ ਚੋਟੀ ਨੇ, ਅਤੇ ਕਿਸੇ ਦਾ ਇੱਕ ਪੁੱਤਰ ਹੈ ਉਹ ਇਲਾਜ ਕਰ ਰਹੇ ਨੇ ਮਾਪੇ। ਕਈ ਹੀਰਿਆਂ ਮੋਤੀਆਂ ਦੇ ਵਿੱਚ ਖੇਡਦੇ ਆ, ਦੁਖੀ ਨੇ, ਕਈ ਮਿੱਠੀ ਰੋਟੀ ਖਾ ਕੇ ਬੜੇ ਚੈਨ ਦੇ ਨੇ, ਸੌਂਦੇ ਨੇ, ਸੁੱਖ ਸੁੱਖ ਪਤਾ ਨਹੀਂ ਕਿੱਦਾਂ ਮਿਲ ਜਾਣਾ, ਕਰਮਾਂ ਨੇ ਦੇਣਾ, ਦੁੱਖ ਵੀ ਕਰਮਾਂ ਦਾ। ਪੁੱਤਰ ਮੇਰੇ ਕਰਮਾਂ ਦੇ ਵਿੱਚ ਭਗਤੀ ਕੋਈ ਨਹੀਂ, ਸਿਮਰਨ ਨਹੀਂ ਮੈਂ ਕੀਤਾ, ਨਾਮ ਨਾ ਭਗਤੀ ਕਰਮ ਦੇ। ਪਰ ਪਿਆਰਾ ਪੁੱਤਰ ਪੁੱਛਦਾ ਮਾਂ ਨੂੰ, ਮਾਂ ਕਿਸ ਉਦਮ 'ਤੇ ਰਾਜ ਮਿਲਣਾ, ਮਾਂ ਇਹ ਰਾਜ ਕਿਵੇਂ ਮਿਲਦਾ, ਕਿਹੜੇ ਤਰੀਕੇ ਨਾਲ, ਕੋਈ ਯਤਨ, ਕੋਈ ਉਦਮ, ਕੋਈ ਨਾ ਕੋਈ ਬੰਦਾ ਕਰੇ ਤਾਂ ਉਹਨੂੰ ਰਾਜ ਮਿਲਜੇ, ਕਿਸ ਉਦਮ 'ਤੇ ਰਾਜ ਮਿਲੇ? ਸ਼ਤਰੂ 'ਤੇ ਸਭ ਹੋਗਣ ਮਿਲਤਾ। ਭਗਤ ਜੀ ਨੇ ਗੱਲ ਬੜੇ ਢੰਗ ਨਾਲ ਪੁੱਛੀ ਵੀ ਰਾਜ ਵੀ ਹੋਵੇ ਅਤੇ ਵੈਰੀ ਵੀ ਕੋਈ ਨਾ ਹੋਵੇ, ਮੇਰੇ ਦੋਵੇਂ ਗੱਲਾਂ ਹੁੰਦੀਆਂ ਜੀ ਦੁਨੀਆਂ ਵਿੱਚ। ਜਿਹਦੇ ਕੋਲ ਰਾਜ ਹੁੰਦਾ ਉਹਦੇ ਦੁਸ਼ਮਣ ਬੜੇ ਹੁੰਦੇ, ਰਾਜੇ ਦੇ ਤਾਂ ਦੁਸ਼ਮਣ ਕੋਈ ਅੰਤ ਹੀ ਨਹੀਂ ਕਿੰਨੇ ਹੁੰਦੇ। ਜਿੱਦਾਂ ਵੱਡਾ ਕਿਸੇ ਕੋਲ ਅਹੁਦਾ ਬਣੀ ਜਾਏਗਾ ਉਸਦੇ ਵੱਡੇ ਦੁਸ਼ਮਣ ਬਣੀ ਜਾਣ, ਕਹਿੰਦੇ ਜਿੱਡੇ ਵੱਡੇ ਸਿਰ ਉਨੀਆਂ ਵੱਡੀਆਂ ਪੀੜਾਂ। ਰਾਜੇ ਦੇ ਤਾਂ ਬਹੁਤ ਦੁਸ਼ਮਣ ਹੁੰਦੇ ਨੇ, ਉਹਦੀ ਪਰਜਾ ਵਿੱਚੋਂ ਵੀ ਲੋਕ ਉਹਨੂੰ ਗਾਲਾਂ ਕੱਢੀ ਜਾਂਦੇ ਨੇ। ਫਿਰ ਰਾਜੇ ਦੇ ਮੰਤਰੀ ਕਹਿੰਦੇ ਰਾਜਾ ਮਰਦੇ ਦੇ ਅਸੀਂ ਰਾਜੇ ਬਣ ਜਾਈਏ। ਫਿਰ ਰਾਜੇ ਦੇ ਕਈ ਵਾਰੀ ਇੱਥੋਂ ਤੱਕ ਹੁੰਦਾ ਵੀ ਪੁੱਤਰ ਵੀ ਚਾਹੁੰਦੇ ਆ ਵੀ ਇਹ ਬਾਪੂ ਮਰ ਗਏ ਅਤੇ ਰਾਜਾ ਮੈਂ, ਔਰੰਗਜ਼ੇਬ ਨੇ ਆਪਣਾ ਪਿਓ ਮਾਰ ਦਿੱਤਾ ਪਿਆਰ ਕਰਕੇ ਸਾਂਝਾ। ਕਿੱਡੇ ਕਿੱਡੇ ਰਾਜਿਆਂ ਦਾ ਇਤਿਹਾਸ ਪੜ੍ਹ ਲਓ, ਰਾਜਿਆਂ ਨੇ ਭਰਾ ਮਾਰਤੇ ਰਾਜ ਲੈਣ ਵਾਸਤੇ, ਰਾਜੇ ਭਰਾ ਮਾਰਤੇ, ਪੁੱਤਰ ਮਾਰਤੇ, ਪਿਓ ਮਾਰਤੇ, ਇੱਥੋਂ ਤੱਕ ਹੋਇਆ ਵੀ ਪਤਨੀਆਂ ਨੇ ਕਈ ਵਾਰੀ ਰਾਣੀਆਂ ਵੀ ਮਾਰ ਦਿੰਦੀਆਂ ਰਾਜੇ ਨੂੰ, ਵੀ ਇਹਨੂੰ ਮਾਰੀਏ ਆਪਾਂ ਮੈਂ ਰਾਣੀ ਬਣਾਈ। ਇੱਥੋਂ ਦਾ ਇਤਿਹਾਸ ਇੱਦਾਂ ਦਾ ਵੀ ਆਉਂਦਾ ਦੁਨੀਆਂ 'ਚ ਗ੍ਰੰਥਾਂ 'ਚ ਭਰਿਆ ਭਰਿਆ ਇਹੋ ਜਿਹਾ ਰਾਜ ਮਾਂ ਜੀ ਦੱਸ ਰਹੇ वैरी कोई ना हो, शत्रु से सब हो मित्र। बड़ा औखी गल कहते दवाई तोड़ रहे हैं, दवाई कम भी करे तो स्वादी भी हो गए, दोवें चीजा औखियां लग रही हैं। ज्यादातर दवाइया जड़िया ने तोड़िया मिल रही हैं, कि दवाई स्वाद भी हो गए ते नाल बीमारी भी ठीक करे तो वो जी दवाई घट मिलती होंगी तो होगी तो घट नहीं। ज्यादातर की होंगे कि दवाई होंगी है तो चिट्टी होंगी है, कौड़ी होंगी है, बेस्वादी होंगी है। चिट्ठी भी हो गए स्वादी भी हो गए तो सुख भी दवे तो औखी मिलती है, राज भी हो गए राज दुख भी ना हो तो दुश्मन भी ना हो। योजा राज मां कह लगी पुत्र एक तरीका है, राज भी मिलता तो दुश्मन भी कोई नहीं रहता। मां दस कहती परमेश्वर आराधी है जिदों हो पदक पुनीता, परमेश्वर की आराधना करिए, परमेश्वर को याद करिए, परमेश्वर की भगती करिए, फिर पाप भी कटे जाते हैं तो दुख भी कटे जाते हैं। पाप कटे तो दुख भी कटे, पापा मिलते तो दुख होंगे, पापा ने बहुत दुख मिलना हो कि पुनः का बड़ा सुख है, पापा का बड़ा दुख है। जो पाप कटेंगे दुख भी कटेगा, झमेला ही खत्म हो गया। तो परमेश्वर की आराधना कर बाहर चलिया कर्म तक मन बैराजी हो अभी रात में सब मुस्तरी छड़ के बाहर मुस्तर पिया सब करा बंदगी करा नाम जपा की लैना सुनने तो कितने का कोई अपना है नहीं, बैराजी हो गया मन। अभी रात में तुरे जाते हैं जंगल वाले नाग में नहीं जी मिलते, ऐसा कितने चले तो कहने लगे मुनि जी भगती कर्म करना उत्तर जंगलों में उसे ना खाने रोटी मिलनी है, ना पीने पानी मिलना है, ना सौ मंजा बिस्तरा, ना माँ दी डोरियां, ना राजपाल वाले सुख मिलने हैं, अपना शेर हैं कंडे हैं जंगल जमा दो डराया बहुत बुरी तरह डराया। तो वो बच्चा दृढ़ से वो कहने लगा भावें सप खा दे भावें शेर खा दे भावें भुख हो गए भावें दुख हो गए मैं तो हम जेड़े पास कर गया काम करना ही करना। दृढ़ निश्चय देख के नाल भी कहने लगे ठीक है तेरी मर्जी है मैनू दस मैं तेरी की मदद करा। कहने लगे हूं पुरुषो तुम गुरु जन हो मेरे से इन्नी कृपा कर दो कि मैं भगती का उपदेश दे दो भी भगती करी दी कि मंत्र कहड़ा है तो तुम्हें दसना मैं गुरु ने नारद मुनि ने उपदेश लिया। नारद मुनि ने उपदेश दिता नाम दान अम्यो रस कीता। बस वो गुरमंत्र लैके पंजा साल का बच्चा जा मधु मन में खड़ा हो गया। जो भगती करन लगा भगती करन लगा खुद अकाल पुरख परमेश्वर सामने आके खड़ो गए सन वर दिते सन राजभाग भी मिले दुश्मन भी कोई नहीं मिले। योजी अवस्था महाराज कहते राजलीला तेरे नाम बनाए तेरे नाम के नाल राजलीला बनती है। राज भी मिलते हैं ये भी दुनियावी राज नहीं मिलते, बड़े गुरु साहबान ने राज बने माई पिठा श्री गुरु रामदास को कहते सोने की बधाणी होवे पोतरे नौ दुध लिखती बेची। महाराज कहते माई तेन आख्या एक बार मंग तिने मंग बेची कहती एक मंगे एक बार मंगे पिठा सोने की बधाणी होवे पोतरे नौ दुध लिखती बेची। महाराज कहते सोने की बधाणी राजा के घर होती गरीब ने तुडे घर से आटा को नहीं खाने तू राज नहीं मंग लो पोतरे नौ तो पुत्र हो पुत्र तो है नहीं पुत्र भी मंग लेखा अखा जो रो कहिया हो गई माई पिछा अन्नी हो गई अखा किस तरह वेखा अखा नहीं मंग ली चंगा तेरे घर पुत्र हो गया भाई भगतू का नाम हो गया भाई भगतू की अंश बंश राज करेगी बादशाह राजे महाराजे हो गए सोने दधाणियां शायद सब कुछ सोने लिए हो गए और तू देखेंगे भी सास भाई भगतू साहब का जन्म होया उन्होंने पुत्र जोड़ा ਗੋਰੇ ਦਾ ਦਿਆਲ ਦਾਸ, ਦਿਆਲ ਦਾਸ ਦਾ ਜੋਸ਼ੀ ਸਿੰਘ, ਜੋਸ਼ੀ ਸਿੰਘ ਦਾ ਲਾਲ ਸਿੰਘ, ਲਾਲ ਸਿੰਘ ਮਹਾਰਾਜਾ ਉਦੇ ਸਿੰਘ, ਕਿੱਡੇ ਵੱਡੇ ਰਾਜੇ ਮਹਾਰਾਜੇ ਜੋਧੇ ਜਿਹਨਾਂ ਕੋਲ ਰਹੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਦਿੱਤੇ। ਸੋ ਗੁਰੂ ਸਾਹਿਬ ਰਾਜ ਵੰਡਦੇ, ਰਾਜ ਦਿੰਦੇ। ਦੂਸਰਾ ਸੋਮਾ ਸਾਹਿਬ ਹੋਇਆ ਕਿ ਅਜੇ ਵੀ ਲਾਲ ਦਿੱਲੀ ਵਿੱਚ, ਬੰਬੇ ਵਿੱਚ, ਸਿਆਲ ਸਿੰਘ ਜੀ ਕਲਕੱਤੇ, ਵੱਡੇ ਵੱਡੇ ਸ਼ਹਿਰ ਇੰਗਲੈਂਡ ਵਿੱਚ ਉਹਨਾਂ ਦੇ ਪਰਿਵਾਰ ਨੇ ਉਹ ਜਿਹੜਾ ਸ੍ਰੀ ਅੰਮ੍ਰਿਤਸਰ ਜਦੋਂ ਸਰੋਵਰ ਦੀ ਸੇਵਾ ਮਹਾਰਾਜ ਨੇ ਸ਼ੁਰੂ ਕਰਾਈ ਨਾ ਸਾਡੇ ਗੁਰੂ ਰਾਮਦਾਸ ਸਾਹਿਬ ਜੀ ਨੇ, ਉਸ ਵੇਲੇ ਉਹ ਘੁੰਗਲੀਆਂ ਛੋਲੇ ਉਬਾਲ ਕੇ ਤੇ ਉੱਥੇ ਖੜੀ ਲਾ ਕੇ ਬੈਠੇ ਹੁੰਦੇ। ਸੋਮਾ ਨਾਮ ਦਾ ਲੜਕਾ ਵੀ ਗਰੀਬ ਸੀ ਤੇ ਇੱਧਰ ਗੁਰੂ ਰਾਮਦਾਸ ਜੀ ਦਾ ਸੁਭਾਅ ਸੀ ਕਿ ਜੇ ਕੋਈ ਗੁਰੂ ਘਰ ਚ ਮਾਇਆ ਹੁੰਦੀ ਸੀ ਨਾ, ਮਹਾਰਾਜ ਕੋਲ ਮੱਥਾ ਟੇਕਦੀ ਸੀ ਸੰਗਤ, ਉਹ ਮਾਇਆ ਵਿੱਚੋਂ ਕੁਝ ਮਾਇਆ ਮਹਾਰਾਜ ਗਰੀਬਾਂ ਨੂੰ ਵੰਡਿਆ ਕਰਦੇ ਸੀ। ਜਿਹੜੇ ਬੇਚਾਰੇ ਭੁੱਖੇ ਨੰਗੇ ਗਰੀਬ ਭਟਾਰੀ ਬੂਹੇ ਤੇ ਖੜੇ ਰਹਿੰਦੇ ਸੀ, ਉਹ ਆਸ ਲਾ ਕੇ ਵੀ ਮਹਾਰਾਜ ਆਉਣਗੇ ਸਾਨੂੰ ਰੁਪਈਆ ਤੇਜੀ ਦੇਣਗੇ ਅਸੀਂ ਰੋਟੀ ਖਾਣਾ। ਗੁਰੂ ਸਾਹਿਬ ਉਹ ਮਾਇਆ ਲੈ ਕੇ ਤੇ ਜਦੋਂ ਬਾਹਰ ਜਾਂਦੇ ਸੀ ਤੇ ਸੰਗਤ ਦੀ ਮਾਇਆ ਨਾਲ ਗਰੀਬਾਂ ਨੂੰ ਥੋੜ੍ਹੀ ਥੋੜ੍ਹੀ ਪੰਜ ਪੈਸੇ ਦਸ ਪੈਸੇ ਜੋ ਵੀ ਹੁੰਦੇ ਸੀ ਉਸ ਜ਼ਮਾਨੇ 'ਚ ਉਸ ਮਹਾਰਾਜ ਮੈਨੂੰ ਖਰਚਾ ਪਾਣੀ ਦੇ ਸੀ। ਇੱਕ ਦਿਨ ਐਸਾ ਪਾਣਾ ਵਰਤਿਆ ਵੀ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਮਾਇਆ ਕੋਈ ਨਹੀਂ ਚੜੀ, ਸੰਗਤ ਨੇ ਕੋਈ ਮਾਇਆ ਮੱਥਾ ਨਹੀਂ ਟੇਕੀ ਤੇ ਮਹਾਰਾਜ ਖਾਲੀ ਅੱਖ ਬਣਾ ਕੇ ਉੱਧਰੋਂ ਮੰਗਤੇ ਵਿਚਾਰੇ ਲੈਣ ਲੈ ਕੇ ਖੜੇ ਹੋਏ। ਉਹਨਾਂ ਸ੍ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਛ ਸਾਨੂੰ ਦੇਣਗੇ ਤੇ ਸਤਿਗੁਰਾਂ ਦੇ ਹੱਥ ਉਸ ਵੇਲੇ ਮਾਇਆ ਹੈ ਨਹੀਂ ਸੀ, ਲੀਲਾ ਸੀ ਗੁਰੂ ਸਾਹਿਬ ਜੀ, ਕਿਉਂਕਿ ਜੋ ਕਰਨਾ ਹੁੰਦਾ ਉਹਨਾਂ ਨੇ ਉਹ ਪਹਿਲੇ ਜੋਤ ਬੜੀ ਹੁੰਦੀ ਹੈ ਤੇ ਮਹਾਰਾਜ ਸਾਹਿਬ ਜੀ ਦੇਖਿਆ ਵੀ ਉਹਨਾਂ ਨੂੰ ਕੁਝ ਦੇਣਾ ਚਾਹਿਆ। ਉਧਰੋਂ ਸੋਮਾ ਜਿਹੜਾ ਨਾ ਉਹ ਖੜੀ ਲਾ ਕੇ ਬੈਠਾ ਦੁਕਾਨ ਛੋਟੀ ਜੀ ਤੇ ਉਹਦੇ ਛੋਟੇ ਥੋੜੇ ਜਿਹੇ ਵਿਕੇ ਤੇ ਥੋੜੇ ਜਿਹੇ ਰੁਪਏ ਸੀ ਪੰਜੀਆਂ ਦਸੀਆਂ ਪਈਆਂ ਹੋਈਆਂ ਤੇ ਮਹਾਰਾਜ ਦੇ ਕੋਲ ਚਲੇ। ਕਹਿੰਦੇ ਸੋਮੇ ਬਈ ਆਹ ਪੈਸੇ ਸਾਨੂੰ ਉਧਾਰ ਦੇ ਦੇ, ਜੇ ਪੈਸੇ ਅਸੀਂ ਉਹਨਾਂ ਗਰੀਬਾਂ ਨੂੰ ਵੰਡਣੇ ਤੇ ਜੇ ਤੂੰ ਮਤਲਬ ਪੈਸੇ ਸਾਨੂੰ ਦੇ ਦੇ ਤੇ ਅਸੀਂ ਤੈਨੂੰ ਕੱਲ੍ਹ ਨੂੰ ਪੈਸੇ ਮਿਲੇ ਮੋੜ ਦੇਣਗੇ। ਮਹਾਰਾਜ ਮੇਰਾ ਕੀ ਅਸਰ ਕਰਦਾ ਹੀ ਹੈ, ਉਹਨੇ ਸਾਰੇ ਪੈਸੇ ਮਹਾਰਾਜ ਸਾਹਿਬ ਜੀ ਦੀ ਚੁੱਕ ਨਾ ਤੇ ਜਿੰਨੀਆਂ ਵੀ ਰੁਪਈਆ ਤੇਲੀ ਮਹਾਰਾਜ ਨੇ ਸਾਰਿਆਂ ਨੂੰ ਉਹਨਾਂ ਨੂੰ ਦੋ ਦੋ ਅੰਨੇ ਪੈਸਾ ਪੈਸਾ ਦੇ ਦੇਣਾ ਸੀ ਗਰੀਬਾਂ ਨੂੰ ਵੰਡਿਆ ਤੇ ਨਾਨਕਿਆਂ ਦੇ ਵੀ ਸਾਡਾ ਜੋ ਸਹਾਰਾ ਹੈ। ਕਹਿੰਦੇ ਸਾਹੂਕਾਰਾਂ ਦੇ ਲੋਕ ਉਧਾਰ ਲੈਂਦੇ ਆ ਅਸੀਂ ਤੇ ਸਾਧ ਸੰਗਤ ਨੂੰ ਉਧਾਰ ਲਿਆ। ਸਾਧ ਸੰਗਤ ਜੀ ਇਹੋ ਜਿਹੀ ਕਿਰਪਾ ਹੋਈ ਉਹਦਾ ਪਰਿਵਾਰ ਹੁਣ ਤੱਕ ਦਿੱਲੀ 'ਚ ਨਾ ਉਹਨਾਂ ਦੇ ਘਰਾਂ 'ਚ ਵੀ ਗਿਆ, ਬੰਬੇ ਵੀ ਹੋਰ ਸ਼ਹਿਰਾਂ 'ਚ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੇ ਘਰ ਜਿੱਥੇ ਵੀ ਉਹਨਾਂ ਦੀ ਕੋਠੀਆਂ ਹੁੰਦੀਆਂ ਨੇ ਬੜੀ ਬੜੀ ਵੱਡੀਆਂ ਹੁੰਦੀਆਂ ਨੇ। ਸਾਹੂਕਾਰ ਦਾ ਕੰਮ ਉਹਨਾਂ ਦਾ ਚਾਰ ਸੌ 500 ਸਾਲ ਤੋਂ ਚੱਲੇ ਆ ਰਹੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵੀ ਸੋਨੇ ਦੀ ਬਣਾ ਦੇ ਉਹਦੀ ਪ੍ਰਕਾਸ਼ ਕਰੇ, ਜਿਵੇਂ ਆਪਾਂ ਤਖਤਾਂ ਦੇ ਦੇਖਦੇ ਮਹਾਰਾਜ ਦਾ ਕਮਲਾ ਨੇ ਬੜਾ ਸੁੰਦਰ ਹੁੰਦਾ ਉਹਨਾਂ ਦੇ ਘਰ 'ਚ ਸੋਨੇ ਦੀ ਪਾਲਕੀ ਦੀ ਪ੍ਰਕਾਸ਼ ਕਰੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਹੈ ਭਾਵਨਾ। ਤੇ ਗੁਰੂ ਸਾਹਿਬ ਦਾਤੇ ਦਿਆਲੂ ਕੀ ਨਹੀਂ ਗੱਲ ਕਰਦੇ, ਸਾਨੂੰ ਜੋ ਕੁਝ ਦਿੱਤਾ ਹੈ ਗੁਰੂ ਨੇ ਦਿੱਤਾ ਸਾਡੇ ਕੋਲ ਕੀ ਹੈ, ਸਾਨੂੰ ਰਾਜ ਭਾਗ ਦਿੱਤਾ ਸਾਨੂੰ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਕਹਿੰਦਾ ਰਾਜਿਆਂ ਨੂੰ ਬੁਲਾਇਆ ਕਹਿੰਦੇ ਵਾਲਸਰ ਮੀਟਿੰਗ ਹੋਈ, ਮਾਤਾ ਗੁਜਰੀ ਜੀ ਕਹਿੰਦੇ ਮੈਨੂੰ ਵਾਲਸਰ ਮੈਂ ਚਲੋ ਮਹਾਰਾਜ ਵਾਲਸਰ ਸਣੇ ਪਰਿਵਾਰ ਦੇ ਉੱਥੇ ਰਾਜੇ ਵੀ ਬੁਲਾ ਦੇ ਬਾਈ ਧਾਰ ਬਾਈ ਧਾਰ ਦੇ ਰਾਜਿਆਂ ਨੂੰ ਮਹਾਰਾਜ ਚੰਦਰ ਸਿੰਘ ਭਾਈ ਰਾਜਿਓ ਤੁਸੀਂ ਹੁਣ ਇੱਕ ਝੰਡੇ ਦੇ ਨਾਲ ਇਕੱਠੇ ਹੋ ਜਾਓ, ਆਪਣਾ ਧਰਮ ਬਚਾਓ, ਸਾਡੇ ਧਰਮ ਨੂੰ ਖਤਰਾ ਰੋਜ਼ ਜਿੰਨੇ ਵੀ ਤੋੜੇ ਜਾਂਦੇ ਦੂਆਂ ਮਾਰੀ ਜਾਂਦੀਆਂ, ਹਿੰਦੂਆਂ ਦਾ ਧਰਮ ਖਤਮ ਖਤਰੇ 'ਚ ਹੈ ਤੇ ਤੁਸੀਂ ਹਿੰਦੂ ਧਰਮ ਦੇ ਲਾ ਲਏ ਹੋ ਤੇ ਤੁਸੀਂ ਇਕੱਠੇ ਹੋਵੋ, ਸ਼ਸਤਰ ਪੜ੍ਹੋ, ਤੁਸੀਂ ਅੱਗੇ ਦੇ ਹੋ, ਇੱਕ ਝੰਡੇ ਥੱਲੇ ਇਕੱਠੇ ਹੋ ਤੇ ਲੋਕਾਂ ਨਾਲ ਟੱਕਰ ਲਓ, ਰਾਜ ਭਾਗਤਿਆਂ ਨੂੰ ਬੁਲਾਵਾਂਗੇ, ਤੁਹਾਨੂੰ ਬਾਦਸ਼ਾਹ ਬੁਲਾਵਾਂਗੇ। ਰਾਜੇ ਕਹਿੰਦੇ ਵੀ ਅਸੀਂ ਧਰਮ ਦਾ ਵਚਨ ਨਹੀਂ ਮੰਨ ਸਕਦੇ, ਤੁਹਾਡੇ ਨਾਲ ਤੁਹਾਡੇ ਖੰਡੇ ਦਾ ਅੰਮ੍ਰਿਤ ਨਹੀਂ ਛੱਕ ਸਕਦੇ, ਇੱਕੋ ਬਾਟੇ ਤੁਸੀਂ ਅੰਮ੍ਰਿਤ ਛਕਾਓ, ਨੀਵੀਆਂ ਜਾਤਾਂ ਨਾਲ ਅਸੀਂ ਨਹੀਂ ਛੱਕ ਸਕਦੇ। ਮਹਾਰਾਜ ਕਹਿੰਦੇ ਅੱਛਾ ਜਿਹਨਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ ਇਹਨਾਂ ਗਰੀਬ ਸਿੱਖਣ ਕੋ ਦਿਨੋਂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਤੁਰਿਆਈ। ਮੈਂ ਇਹਨਾਂ ਗਰੀਬ ਸਿੱਖਾਂ ਨੂੰ ਬਾਦਸ਼ਾਹ ਦਿਆਂਗਾ, ਇਹਨਾਂ ਨੂੰ ਰਾਜ ਦਿਆਂਗਾ, ਇਹ ਮੇਰੀ ਬਾਦਸ਼ਾਹ ਯਾਦ ਰੱਖਣਗੇ। ਸਤਸੰਗ ਜੀ ਤਨਪੁਰ ਤੁਰ ਗਈਆਂ ਵਾਲੇ ਪਾਤਸ਼ਾਹ ਨੇ ਉਹਨਾਂ ਰਾਜਿਆਂ ਨੂੰ ਬਚਨ ਕਰਤਾ। ਰਾਜੇ ਪਾਦੇ ਪੁਰਾਣੇ ਸਭ ਖਤਮ ਹੋ ਜਾਣਗੇ, ਮੇਰਾ ਖਾਲਸਾ ਰਾਜ ਕਰੇਗਾ। ਗਰੀਬਾਂ ਦੇ ਸਿਰ ਤੇ ਛੱਤਰ ਰੱਖ ਦਿੱਤਾ ਦਸਤਾਰਾਂ, ਅੱਜ ਤੁਸੀਂ ਰਾਜ ਕਰ ਰਹੇ ਹੋ। ਕਈ ਕਹਿੰਦੇ ਰਾਜ ਕਰੇਗਾ ਖਾਲਸਾ, ਸਤਸੰਗ ਜੀ ਉਹ ਤੇ ਖਾਲਸਾ ਜਦੋਂ ਉਹਨਾਂ ਦਾ ਸਿਰ ਦਾ ਬਚਨ ਆਉਣੇ ਹੋਣਾ ਹੀ ਹੈ ਰਾਜ, ਪਰ ਹੁਣ ਵੀ ਤੁਹਾਡਾ ਰਾਜ ਹੈ। ਜਿੱਧਰ ਜਾਂਦੇ ਲੰਗਰ ਤੁਹਾਡੇ ਚੱਲ ਰਹੇ ਨੇ, ਨਿਸ਼ਾਨ ਤੁਹਾਡੇ ਝੂਲ ਰਹੇ ਨੇ। ਰਾਤ ਨੂੰ ਕਈ ਵਾਰੀ 10-11 ਵਜੇ ਗੋੜੇ ਆ ਜਾਂਦੇ ਆ, ਉਹ ਕਹਿੰਦੇ ਸਾਨੂੰ ਰੋਟੀ ਦਿਓ ਇੱਥੇ ਗੁਰਦੁਆਰਿਆਂ ਵਿੱਚ। ਰਾਤ ਨੂੰ ਸਹੀ ਦਿਨ ਬੜੇ ਦੇਖੇ ਹੁਣ ਦਰਵਾਜ਼ਾ ਖੜਕਾ ਦੇਣਾ 11-11 ਵਜੇ, 12-12 ਵਜੇ ਭੁੱਖੀਆਂ ਰੋਟੀ ਦਿਓ। ਹੋਰ ਕਿਤੇ ਨਹੀਂ ਮਿਲਦੀ ਗੁਰੂ ਨਾਨਕ ਦੇ ਪ੍ਰਾਪਤਾਂ ਦੇ ਪ੍ਰਸ਼ਾਦਾਂ ਨੂੰ। ਰਾਜ ਹੈ ਖਾਲਸੇ ਦਾ, ਇਹ ਗਰੀਬ ਸਿੱਖਣ ਤੋਂ ਅਹਿਮ ਪਾਤਸ਼ਾਹੀ। ਰਾਜ ਦੀ ਨਿਸ਼ਾਨੀ ਕੀ ਹੈ? ਰਾਜ ਦੀ ਨਿਸ਼ਾਨੀ ਨਹੀਂ ਹੈ ਜਿਹੜਾ ਦੂਜੇ ਨੂੰ ਰੋਟੀ ਦੇ ਸਕੇ। ਰੱਜਿਆ ਹੋਇਆ ਰਾਜਾ ਅੱਖੋ ਭੁੱਖਾ, ਜਿਹੜਾ ਭੁੱਖਾ ਨੂੰ ਭਿਖਾਰੀ ਹੈ, ਜਿਹੜਾ ਰੱਜਿਆ ਉਹ ਰਾਜਾ ਹੈ। ਖਾਲਸੇ ਨੂੰ ਰਜਾ ਦਿੱਤਾ ਮਹਾਰਾਜ ਸਾਹਿਬ ਜੀ, ਨਾਮ ਦੀ ਕਮਾਈ ਗੁਰੂ ਨਾਨਕ ਸਾਹਿਬ ਨੇ ਕੀਤੀ। ਮਹਾਰਾਜ ਬਚਨ ਕਰ ਰਹੇ ਨੇ, ਰਾਜ ਲੀਲਾ ਤੇਰੇ ਨਾਮ ਬਣਾਈ, ਇਹ ਵਾਹਿਗੁਰੂ ਤੇਰੇ ਨਾਮ ਨਾਲ ਰਾਜ ਲੀਲਾ ਬਣੀ ਹੈ। ਤੇਰੇ ਤੇਰੇ ਨਾਮ ਨਾਲ ਰਾਜ ਲੀਲਾ ਹੈ, ਉੱਥੇ ਜਾਓ ਗੁਰੂ ਦਾ ਰਾਜ ਅਚਲ ਅਟਲ ਹੈ, ਅਵਿਨਾਸ਼ੀ ਹੈ। ਵਾਹਿਗੁਰੂ ਤੇਰਾ ਕੀਰਤਨ ਕਰਕੇ ਯੋਗ ਬਣ ਜਾਂਦਾ ਹੈ। ਰਾਜ ਤੋਂ ਯੋਗ ਦੋ ਚੀਜ਼ਾਂ ਬਣਦੇ ਨੇ। ਰਾਜ ਕਹਿੰਦੇ ਨੇ ਰਾਜਿਆਂ ਮਹਾਰਾਜਿਆਂ ਦੀ ਪ੍ਰਵਿਰਤੀ, ਜੋ ਕਹਿੰਦੇ ਨੇ ਜੋਗੀਆਂ ਦੀ ਨਿਰਵਿਰਤੀ। ਸੰਸਾਰ ਛੱਡ ਕੇ ਜੁੜ ਜਾਣਾ, ਅੰਤਰਮੁਖੀ ਵਿਰਤੀ ਕਰ ਲੈਣੀ। ਯੋਗ ਦਾ ਮਤਲਬ ਹੈ ਜੁੜਨਾ। ਇਹ ਦੇਖੋ ਆਹ ਦੋਵੇਂ ਇੱਦਾਂ ਦੇ ਜੋਗ, ਇੱਕ ਤੇ ਇੱਕ ਇਕੱਠੇ ਹੋ ਗਏ, ਦੋ ਬਣ ਇਕੱਠੇ ਹੋ ਗਏ, ਉਹਨੂੰ ਕਹਿੰਦੇ ਨੇ ਯੋਗ। ਦੋ ਚੀਜ਼ਾਂ ਦਾ ਇੱਕ ਜਗ੍ਹਾ ਤੇ ਇਕੱਠੇ ਹੋਣਾ ਯੋਗ ਹੈ। ਸਤਸੰਗ ਜੀ, ਸਾਡੀਆਂ ਜਿਹੜੀਆਂ ਬਿਰਤੀਆਂ ਚੁੰਡੀਆਂ ਹੋਈਆਂ ਨੇ, ਧਿਆਨ ਸਾਡਾ ਖਿੰਡਿਆ ਹੋਇਆ, ਚਿੱਤ ਸਾਡਾ ਖਿੰਡਿਆ ਹੋਇਆ, ਇਹ ਜਦੋਂ ਇਕਾਗਰ ਹੋ ਜਾਏਗਾ ਉਹਨੂੰ ਕਹਿਣਗੇ ਯੋਗ। ਯੋਗ ਚਿੱਤ ਬਿਰਤੀ ਨਿਰੋਧ ਹੈ। ਵਿਦਵਾਨਾਂ ਨੇ ਕਿਹਾ ਵੀ ਯੋਗ ਦਾ ਮਤਲਬ ਚਿੱਤ ਦੀਆਂ ਬਿਰਤੀਆਂ ਇਕਾਗਰ ਹੋ ਗਈਆਂ, ਕਿਸੇ ਕੇਂਦਰ ਬਿੰਦੂ ਤੇ ਜੁੜ ਗਈਆਂ, ਉਹਨੂੰ ਯੋਗ ਕਹਿੰਦੇ। ਯੋਗ ਦੀ ਪ੍ਰਾਪਤੀ ਲਈ ਹਜ਼ਾਰਾਂ ਤਰ੍ਹਾਂ ਦੇ ਸਾਧਨ ਕੀਤੇ ਗਏ। ਗੁਰੂ ਗੋਰਖਨਾਥ ਜੀ ਨੇ ਵੀ ਰੋਜ਼ ਨਿੱਤ ਨਵੇਂ ਤਜਰਬੇ ਕਰਦੇ ਸਨ। ਗੋਰਖਨਾਥ ਜੀ ਰੋਜ਼ ਮਨੇ ਤੋਂ ਨਵਾਂ ਐਕਸਪੈਰੀਮੈਂਟ ਕਰਦੇ ਸਨ। ਸਵਾਸਾਂ ਨੂੰ ਰੋਕਣਾ, ਸਵਾਸਾਂ ਨੂੰ ਚਲਾਉਣਾ, ਹੱਥ ਕਰਨਾ, ਪੁੱਠੇ ਲਟਕਣਾ, ਤਪ ਕਰਨਾ, ਕਈ ਤਰ੍ਹਾਂ ਉਹਨਾਂ ਦੇ ਜਦੋਂ ਅਸੀਂ ਗ੍ਰੰਥ ਪੜ੍ਹਦੇ ਹਾਂ ਯੋਗ ਮਾਤਾ ਦੇ, ਫਿਰ ਪਤਾ ਲੱਗਦਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਐਕਸਪੈਰੀਮੈਂਟ ਕੀਤੇ, ਬਹੁਤ ਜ਼ਿਆਦਾ ਯੋਗ ਪ੍ਰਾਪਤ। ਜਦੋਂ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ, ਫਿਰ ਮਹਾਰਾਜ ਕਹਿਣ ਲੱਗੇ ਨਾਥ ਜੀ ਤੁਹਾਨੂੰ ਯੋਗ ਦਾ ਅਸੀਂ ਤਰੀਕਾ ਦੱਸ ਦਿੰਦੇ। ਉਹ ਸ਼ਰਾਬ ਵੀ ਪੀਂਦੇ ਸੀ, ਸਾਡੇ ਵਾਸਤੇ ਯੋਗ ਵਾਸਤੇ ਪੀ ਕੇ ਅਨਾਥ ਵਿੱਚ ਲੇਵਲ ਆਉਣੀ ਹੈ। ਗੁਰੂ ਨਾਨਕ ਸਾਹਿਬ ਨੂੰ ਦਿੱਤੀ, ਕਹਿੰਦੇ ਆ ਤੁਸੀਂ ਵੀ ਪੀ ਲਓ। ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦੇ ਲੇਵਲ ਲੱਗੇਗੀ। ਮਹਾਰਾਜ ਕਹਿੰਦੇ ਨਾਥ ਜੀ ਸ਼ਰਾਬ ਪੀ ਕੇ ਰਾਤ ਨੂੰ ਤੇ ਲੇਵਲ ਆਵਾਂਗੇ, ਸਵੇਰੇ ਸੁਪਰ ਜਾਏਗੀ ਫਿਰ ਟੁੱਟ ਜਾਏਗੀ। ਅਸੀਂ ਐਸੀ ਪੀਤੀ ਹੈ ਜਿਹੜੀ ਉਤਰਦੀ ਕੋਈ ਨਹੀਂ। ਕਹਿੰਦਾ ਉਹ ਕਿਹੜੀ ਹੈ? ਮਹਾਰਾਜ ਕਹਿੰਦੇ ਯੋਗ ਬਣਿਆ ਤੇਰੇ ਕੀਰਤਨ ਦਾ। ਆ ਜਿਹੜੀ ਮਰਦਾਨੇ ਦੀ ਰਬਾਬ ਵੱਜਦੀ ਹੈ, ਉਸ ਪ੍ਰਭੂ ਦੇ ਗੀਤ ਗਾਈਦੇ ਨੇ। ਜਦੋਂ ਉਸ ਪ੍ਰਭੂ ਦੇ ਗੀਤ ਗਾਈਦੇ ਨੇ, ਉਸ ਵਾਹਿਗੁਰੂ ਪਾਲ ਪੁਰ ਵਿੱਚ ਕਰੀਦੀ ਹੈ ਤੇ ਯੋਗ ਹੋ ਜਾਂਦਾ, ਸੁਰਤੀ ਜੁੜ ਜਾਂਦੀ ਹੈ। ਖੁਸਰੀ ਵਾਲਾ ਯੋਗ ਬਣਿਆ ਤੇਰਾ ਕੀਰਤਨ, ਕੀਰਤਨ ਵਰਗਾ ਯੋਗ ਕਿਤੇ ਨਹੀਂ। ਅਸੀਂ ਆਪ ਕੀਰਤਨ ਕਰਨ ਲੱਗ ਜਾਈਏ, ਵਾਹਿਗੁਰੂ ਦੀ ਸਿਫਤ ਕਰੀਏ, ਤੁਸੀਂ ਕਹੋਗੇ ਵੀ ਸਾਨੂੰ ਤਾਂ ਵਾਜਾ ਨਹੀਂ ਵਜਾਉਣਾ ਹੁੰਦਾ, ਤਬਲਾ ਨਹੀਂ ਵਜਾਉਣਾ ਹੁੰਦਾ, ਅਸੀਂ ਕਿਵੇਂ ਕੀਰਤਨ ਕਰੀਏ? ਸਾਧ ਸੰਗਤ ਨੂੰ ਕੀਰਤਨ ਦਾ ਮਤਲਬ ਜਸ ਕਰਨਾ, ਉਸ ਵਾਹਿਗੁਰੂ ਨੂੰ ਵੱਡਾ ਵੱਡਾ ਕਰਕੇ ਸੁਣਾਉਣਾ, ਇਹ ਕੀਰਤਨ ਹੈ। ਉਹ ਕਿਸੇ ਤਰ੍ਹਾਂ ਵੀ ਹੋ ਸਕਦਾ, അന്ന് പടുക്കമാണ് പടുക്കം ദാവി ഏതൊക്കെ തന്നെ റൊട്ടി കാണുന്ന ദാവി വൈകുന്നു ചില ഇഷ്ടപ്പെടും ഏവായാലും ചില ഇഷ്ടപ്പെടും എപ്പോഴും വായു ചില ഇഷ്ടപ്പെടും മുഖാം ദത്താ വായു ചില ഇഷ്ടപ്പെടും ബച്ചെ പ്രവാർ ദത്താ വായു ചില ഇഷ്ടപ്പെടും ശുക്ര കർണായി കീർത്തനം ആത്മസ്ഥിതി ജലം ജീവന ഓരോ ധ്യാന കാര്യത്തിൽ ബോല ബോലതേ കീർത്തനം ജോ ഓനു യാദ് കാര്യത്തിൽ കേന്ദ്രയോ റബ് ദി ഗല കാര്യത്തിൽ കീർത്തനം ജോഗ ബന ജാ ജുട ജാ ജോ തുനു ഓരോ ഹോർ പാസേ ജലം കരുതോ ടുട ജാ ആത്മസ്ഥിതി ധനഗുരു അർജുന സാഹിബ് വാഹിഗുരു ജി ਕੀਰਤਨ ਕੀਤਾ ਤੇ ਉਹਦੇ ਨਾਲ ਜੋਗ ਵੀ ਬਣ ਗਿਆ ਰਾਜ ਵੀ ਬਣ ਗਿਆ ਰਾਜ ਵੀ ਜੋਗ ਵੀ ਦੋਵੇਂ ਚੀਜ਼ਾਂ ਮਿਲ ਗਈਆਂ ਹਾਂਜੀ ਵਾਹਿਗੁਰੂ ਤੇਰੇ ਉਹਦੇ ਤੇਰੇ ਆਸਰੇ ਗੁਰਨਾ ਕਹਿੰਦੇ ਆਸਰੇ ਨੇ ਜਿਵੇਂ ਸਾਹ ਸਮੇਂ ਦੀ ਨੇੜੇ ਤੂਫਾਨ ਆ ਰਿਹਾ ਹੋਵੇ ਆਪਾਂ ਬਚਨ ਦੀ ਕੰਧ ਦੇ ਓਹਲੇ ਹੋ ਜਾਂਦੇ ਕੋਈ ਗੋਲੀ ਤੀਰ ਚਲਾਉਂਦਾ ਹੋਵੇ ਆਪਾਂ ਕਿਸੇ ਪੱਥਰ ਦੇ ਕਿਸੇ ਕਿਲੇ ਦੇ ਕਿਸੇ ਹੋਰ ਦੀ ਜੰਗ ਦੇ ਮੈਦਾਨ ਚ ਲੜਾਈ ਢਾਲ ਤੇ ਉਹਨੇ ਮੈਦਾਨ ਰੋਕ ਲਈਦਾ ਉਹਨਾਂ ਦਾ ਮਤਲਬ ਹੈ ਬਈ ਉਹ ਜਗ੍ਹਾ ਜਿੱਥੇ ਸਾਡੀ ਸੇਫਟੀ ਹੋਵੇ ਵਾਹਿਗੁਰੂ ਦੇ ਆਸਰੇ ਤੇ ਸਾਡੀ ਸੇਫਟੀ ਹੈ ਸਾਰੇ ਸੁੱਖ ਨੇ ਸਰਬ ਸੁੱਖਾ ਬਣੇ ਤੇਰੇ ਉਹਨੇ ਤੇਰੇ ਆਸਰੇ ਤੇ ਮੇਰੇ ਵਾਹਿਗੁਰੂ ਸਾਰੇ ਸੁੱਖ ਬਣੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੇਖੋ ਸਾਧ ਸੰਗਤ ਜੀ ਰਾਜ ਵੀ ਦਿੱਤਾ ਯੋਗ ਵੀ ਦਿੱਤਾ ਰਾਜ ਵੀ ਦਿੱਤਾ ਸਾਨੂੰ ਪਹਿਲਾਂ ਆਪਾਂ ਸਾਰੀ ਗੱਲ ਕਰੀ ਬੈਠੇ ਨੇ ਕਿੰਨੇ ਲੰਗਰ ਲੱਗੇ ਨੇ ਕਿੰਨੀਆਂ ਰੌਣਕਾਂ ਨੇ ਇਹ ਗੁਰੂ ਨਾਨਕ ਸਾਹਿਬ ਰਾਜ ਦਿੱਤਾ ਸਾਨੂੰ ਗ੍ਰਿਸਤੀ ਮਾਰਗ ਦਿੱਤਾ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਇਹ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਹੈ ਰਾਜ ਦਿੱਤਾ ਹੁਣ ਯੋਗੀ ਕਹਿੰਦੇ ਸੀ ਵੀ ਇਹਦੇ ਵਿੱਚ ਪੁਨਤੀ ਨਹੀਂ ਹੋ ਸਕਦੀ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਮੁਕਤ ਕਰਾਂਗੇ ਨਾਮ ਜਪੋ ਕੀਰਤਨ ਕਰੋ ਸਾਰੇ ਸੁੱਖ ਮਿਲਣਗੇ ਹਾਂਜੀ ਜਿਹੜੇ ਪੜ੍ਹਦੇ ਪੜ੍ਹਦੇ ਸੀਗੇ ਪਏ ਹੋਏ ਆਤਮਾ ਦੇ ਉੱਤੇ ਪਰਮਾਤਮਾ ਦੇ ਆਤਮਾ ਜਿਹੜੀ ਵਿੱਚ ਲੱਗਦੀ ਸੀ ਏਦਾਂ ਲੱਗਦਾ ਸੀ ਪਰਮਾਤਮਾ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਇਹ ਘੰਟੀ ਹੈ ਨਾ ਈਸ਼ਵਰ ਕੋਈ ਹੋਰ ਹੈ ਪਰ ਨਹੀਂ ਉੱਥੇ ਰਹਿੰਦਾ ਕਿਤੇ ਸੋਚਣੇ ਸਮਾਨ ਉੱਤੇ ਅਤੇ ਮੈਂ ਬੜਾ ਦੁਖੀ ਹਾਂ ਮੈਂ ਬੜਾ ਪਰੇਸ਼ਾਨ ਹਾਂ ਮੈਂ ਜੰਮਦਾ ਹਾਂ ਮੈਂ ਮਰਦਾ ਹਾਂ ਇਹਦਾ ਪੰਜ ਪ੍ਰਕਾਰ ਦੇ ਭਰਮ ਸਾਹ ਸੀਗੇ ਜੀ ਇਹ ਹੁਣ ਵਿਸ਼ਾ ਸਟੇਜ 'ਤੇ ਦੱਸਣ ਵਾਲਾ ਵੀ ਨਹੀਂ ਹੁੰਦਾ ਕਈ ਵਾਰੀ ਸਮਝ ਵੀ ਨਹੀਂ ਆਉਂਦੀ ਮਾਫ ਕਰਨਾ ਇਹ ਪੰਜ ਪ੍ਰਕਾਰ ਦੀ ਭ੍ਰਾਂਤੀ ਹੈ ਜਿਹੜੀ ਸਾਨੂੰ ਸਾਰੇ ਜੀਵਨ ਨੂੰ ਪਈ ਹੋਈ ਹੈ ਈਸ਼ਵਰ ਅਤੇ ਜੀਵ ਦਾ ਭੇਦ ਜੀਵ ਜੀਵ ਦਾ ਪਰਸ ਪਲ ਭੇਦ ਜੀਵ ਦਾ ਤੇ ਜੜ ਦਾ ਭੇਦ ਜੜ ਦਾ ਤੇ ਈਸ਼ਵਰ ਦਾ ਭੇਦ ਜੜ ਜੜ ਦਾ ਭੇਦ ਪੰਜ ਪ੍ਰਕਾਰ ਦੀ ਭ੍ਰਾਂਤੀ ਹੈ ਇਹ ਪੰਜ ਪ੍ਰਕਾਰ ਦੀ ਭ੍ਰਾਂਤੀ ਨੂੰ ਗੁਰੂ ਹੀ ਖੋਜ ਸਕਦਾ ਗੁਰੂ ਇਹ ਦੂਰ ਕਰ ਸਕਦਾ ਧਰਮ ਕੇ ਪਰਦੇ ਸਤਿਗੁਰੂ ਖੋਲ੍ਹੇ ਗੁਰੂ ਮਹਾਰਾਜ ਨੇ ਖੋਲ੍ਹ ਕੇ ਪਰੇ ਪਰਦੇ ਅਤੇ ਉਹ ਫਿਰ ਆਤਮਾ ਨੂੰ ਖੋਲ੍ਹ ਪਿਵਾਰਾ ਮੈਂ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਆਖੋ ਸਤਿਨਾਮ ਗੁਰੂ ਨੇ ਆਖਿਆ ਆਹ ਚੀਜ਼ ਇੱਦਾਂ ਹੈ ਆਹ ਭਈ ਸਾਹਮਣੇ ਹੱਥ ਕਰਿਆ ਹੋਇਆ ਪ੍ਰਤੱਖ ਕਰਕੇ ਦਿਖਾਇਆ ਜਿਹੜੀ ਚੀਜ਼ ਨੂੰ ਦੁਨੀਆਂ ਲੱਭਦੀ ਪਿੰਡੀ ਨਹੀਂ ਲੱਭਦੀ ਗੁਰੂ ਨੇ ਦਿਖਾਇਆਮ ਦੇ ਕੇ ਮਹਾਰਾਸ਼ਟਰ ਪੰਜਵੇਂ ਪਾਤਸ਼ਾਹ ਸ੍ਰੀ ਗੰਗਾ ਸਰਕਾਰ ਸਤਿਗੁਰੂ ਜੀ ਫਰਮਾਉਂਦੇ ਹਨ ਮਹਾਰਾਜ ਕਹਿੰਦੇ ਜਦੋਂ ਹੁਕਮ ਨੂੰ ਬੁੱਝ ਲਿਆ ਵਾਹਿਗੁਰੂ ਦੀ ਰਜਾ ਵਿੱਚ ਆਵਾਂਗੇ ਰੰਗ ਰਸ ਕਿੰਨਾ ਦਾ ਰਸ ਸੀ ਕਿੰਨਾ ਦਾ ਰੰਗ ਸੀ ਕਿੰਨੀ ਖੁਸ਼ੀ ਸੀ ਕਿੰਨਾ ਖੇੜਾ ਸੀ ਉਹ ਦੱਸਿਆ ਨਹੀਂ ਜਾ ਸਕਦਾ ਬਿਆਨ ਨਹੀਂ ਹੋ ਸਕਦਾ ਕਹੋ ਗਲੀਲ ਗੁੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀਏ ਜਿਹਨਾਂ ਮਹਾਂਪੁਰਸ਼ਾਂ ਨੇ ਉਹ ਰਸ ਮਾਣਿਆ ਉਹ ਵੀ ਜਾਣਦੇ ਹਾਂ ਹੁਕਮ ਬੂਝ ਹੁਕਮ ਨੂੰ ਬੁੱਝ ਲਿਆ ਬਸ ਵੱਡੀ ਗੱਲ ਤਾਂ ਹੁਕਮ ਦੀ ਹੈ ਜਦ ਲੋ ਹੁਕਮ ਨਾ ਬੂਝਦਾ ਤਦ ਹੀ ਲੋ ਦੁਖੀ ਹੈ ਗੁਰੂ ਸਾਹਿਬ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਬੰਦਾ ਦੁਖੀ ਕਿੰਨਾ ਚਿਰ ਰਹਿੰਦਾ ਮਹਾਰਾਜ ਕਹਿੰਦੇ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਹੁਕਮ ਨੂੰ ਨਹੀਂ ਸਮਝਦਾ ਜਦ ਲੋਕ ਹੁਕਮ ਨਾ ਬੂਝਦਾ ਤਦ ਹੀ ਲੋ ਦੁਖੀ ਹੈ ਜਦੋਂ ਹੁਕਮ ਪਛਾਣਿਆ, ਗੁਰਮੇਲ ਹੁਕਮ ਪਛਾਣਿਆ, ਤਾਂ ਵੀ ਤੇ ਸੁਖੀ ਆ, ਸਮਝ ਆ ਗਈ ਸਭ ਹੁਕਮ ਕੀ ਹੈ, ਤੇ ਫਿਰ ਉਹਦੀ ਟੈਨਸ਼ਨ ਖਤਮ ਹੋ ਜਾਂਦੀ ਹੈ, ਉਹਦੀ ਆਪਣੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ, ਆਪਣੀ ਪਰੇਸ਼ਾਨੀ ਖਤਮ ਹੋ ਜਾਂਦੀ ਹੈ। ਕਹਿੰਦਾ ਸਭ ਹੁਕਮ ਕੀ ਹੋ ਗਿਆ, ਮੇਰੇ ਵਾਸਤੇ ਕੀ ਹੈ, ਜੋ ਵੀ ਹੁਕਮ ਚ ਹੁਕਮੇ ਅੰਦਰ ਸੱਚ ਕੋਲ ਬਾਹਰ ਹੁਕਮ ਨਾ ਹੋਵੇ, ਨਾਮ ਹੁਕਮੇ ਜੇ ਬੁੱਝਿਆ ਤਾਂ ਹੋਮ ਨਾ ਕਹੇ ਨਾ ਕਹੇ। ਪਰੇਸ਼ਾਨੀ ਸਾਡੀ ਇਹੀ ਹੈ ਵੀ ਅਸੀਂ ਹੁਕਮ ਨੂੰ ਨਹੀਂ ਸਮਝ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੰਗ, ਪਹਿਲੀ ਪੌੜੀ ਜਾਤੀ ਸਮਝ ਦੀ, ਮਹਾਰਾਜ ਨੇ ਸਮੱਸਿਆ ਵੀ ਦੱਸ ਕੇ ਸਮਾਧਾਨ ਵੀ ਦੱਸ ਦਿੱਤਾ। ਸਮੱਸਿਆ ਮਹਾਰਾਜ ਸਿੱਧਾ ਨੂੰ ਸਿੱਧਾ ਨੇ ਪੁੱਛਿਆ, ਮਹਾਰਾਜ ਜੀ ਕਿਵੇਂ ਸੁਚਿਆਰਾ ਹੋਈ ਹੈ, ਕਿਵੇਂ ਕੂੜਾ ਤੁਰਠਾ ਪਾਇਆ, ਸੁਚਿਆਰ ਕਿਵੇਂ ਬਣੀਦਾ ਮਹਾਰਾਜ ਜੀ, ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਮਹਾਰਾਜ ਕਹਿੰਦੇ ਹੁਕਮ ਰਜਾਈ ਕਹਿਣਾ ਨਾਨਕ ਦੇਖਿਆ ਨਾ, ਹੁਕਮ ਦੇ ਨਾਲ ਸਾਰੀ ਸਾਰੀ ਗੱਲ ਸਾਰਾ ਮੁਸਲਮਾਨ ਹੁਕਮ ਬੂਝ ਰੰਗ ਦਾ ਸਮਾਨ ਹੈ। ਜਿਹਨਾਂ ਨੇ ਹੁਕਮ ਬੁੱਝ ਲਿਆ ਉਹ ਬੜੇ ਰਾਸ ਵਿੱਚ ਹਨ, ਬੜੇ ਤ੍ਰਿਪਤ ਹਨ, ਬੜੀ ਖੁਸ਼ੀ ਉਹਨਾਂ ਵਾਸਤੇ ਕਾਲਜ ਕੋਲ ਸਮੇਂ ਤੋਂ ਬਾਬਾ ਜੀ ਹੁੰਦੇ ਸੀ, ਬਾਬਾ ਜੰਗ ਸਿੰਘ ਜੀ ਸਾਡੇ ਕੋਲ, ਉਹਨਾਂ ਨੇ ਗੱਲ ਕਰ ਦਿੰਦਾ ਵੀ ਕਾਲਜ ਕਹਿੰਦੇ ਕਿੱਥੇ ਕਾਲਜ, ਸਾਨੂੰ ਤਾਂ ਦਿਸਦਾ ਕੋਈ ਨਹੀਂ। ਮੈਂ ਕਹਿੰਦਾ ਬਾਬਾ ਜੀ ਕਾਲਜ ਕਹਿੰਦੇ ਨਾ ਲੈ ਹੀ ਕੋਈ ਨਹੀਂ, ਕਾਲਜ ਸੱਤ ਜੋ ਲੈ ਲੈ ਹੁਣ ਸਾਨੂੰ ਤਾਂ ਸਮਝਦੇ ਸੀ ਲੁਧਿਆਣੇ ਜੀ ਉਹ ਕਿੱਥੇ ਬੋਲਦੇ, ਸਾਰੀ ਦੁਨੀਆਂ ਕਹਿੰਦੀ ਕਰ ਜੂਗਾ, ਫਿਰ ਕਹਿੰਦਾ ਪੱਗ ਪੱਟ ਜੂਗਾ, ਫਿਰ ਉਹ ਸਮਝਾਉਣਾ ਵੀ ਉਹਨਾਂ ਨੂੰ, ਕਹਿੰਦੇ ਭਾਈ ਜੇ ਗੁਰਬਾਣੀ ਨਾਲ ਜੁੜੋ ਤੇ ਸਤਿਗੁਰੂ ਆਪਣਾ ਸ੍ਰੀ ਬਣਾ, ਸ਼ਬਦ ਨਾਲ ਜੁੜੋ ਵਾਹਿਗੁਰੂ ਨੂੰ, ਫਿਰ ਫਿਰ ਸਤਿਯੁਗੀ ਹੈ। ਗੁਰੂ ਨਾਨਕ ਸਾਹਿਬ ਬਚਨ ਹੀ ਆਉਂਦਾ ਹੈ, ਗੁਰੂ ਗ੍ਰੰਥ ਸਿੰਘ ਸਾਹਿਬ ਦਾ ਸੌ ਸਾਖੀ ਜੀ ਆਉਂਦਾ ਵੀ ਕਲਯੁਗ ਮੈਂ ਸਤਿਯੁਗ ਵਰਤਾ ਹੂੰ, ਵੀ ਮੈਂ ਕਲਯੁਗ ਸਤਿਯੁਗ ਵਰਤਾ ਰਿਹਾ। ਕਿਵੇਂ ਵਰਤੇਗਾ, ਸ਼ਬਦ ਵਸ ਗਿਆ ਜੀ ਕਲਯੁਗ ਸਤਿਯੁਗ, ਜੇ ਸ਼ਬਦ ਤੋਂ ਟੁੱਟ ਗਏ ਫਿਰ ਕਲਯੁਗ ਹੀ ਹੈ, ਫਿਰ ਕਲਯੁਗ ਹੈ। ਗੁਰਦਾਸ ਸਿੰਘ ਜੀ ਇੱਥੇ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਕਿ ਜਿਹਨਾਂ ਨੇ ਹੁਕਮ ਨੂੰ ਬੁੱਝ ਲਿਆ ਉਹ ਬੜੇ ਆਨੰਦ ਵਿੱਚ ਚਲੇ ਗਏ, ਰਸ ਵਿੱਚ ਚਲੇ ਗਏ।
ਸਤਿਗੁਰ ਸੇਵਾ ਮਹਾ ਨਿਰਵਾਣੇ,
ਸਤਿਗੁਰਾਂ ਦੀ ਸੇਵਾ ਵਿੱਚ ਮਹਾਂ ਨਿਰਵਾਣ ਪਦਵੀ ਮਿਲਦੀ। ਨਿਰਵਾਣ ਪਦਵੀ ਬਾਰੇ ਸਾਧ ਸੰਗਤ ਜੀ ਜ਼ਿਆਦਾ ਤੁਸੀਂ ਬੁੱਧ ਧਰਮ ਦੇ ਗ੍ਰੰਥ ਪੜ੍ਹੋ ਨਾ, ਉੱਥੇ ਬਹੁਤ ਮਹਾਤਮਾ ਬੁੱਧ ਨੇ ਬਾਲ ਬਾਲ ਕਿਹਾ ਨਿਰਵਾਣ, ਨਿਰਵਾਣ ਪਦਵੀ ਦਾ ਜ਼ਿਕਰ ਕੀਤਾ। ਆਪਣੇ ਵਿੱਚ ਆਪਾਂ ਪਰਮ ਪਦਵੀ ਬਾਣੀ 'ਚ ਆਉਂਦਾ, ਨਿਰਵਾਣ ਵੀ ਆਉਂਦਾ, ਮੁਕਤੀ ਵੀ ਆਉਂਦੀ ਹੈ, ਜਾਂ ਦਸਵੇਂ ਦੁਆਰ, ਅਨੰਦ ਸ਼ਬਦ, ਇੱਦਾਂ ਦੀਆਂ ਜਿਹੜੀਆਂ ਗੱਲਾਂ ਉੱਪਰਲੇ ਲੈਵਲ ਦੀਆਂ ਆਉਂਦੀਆਂ ਨੇ, ਉਹਨਾਂ 'ਚ ਸਭ ਤੋਂ ਉੱਪਰ ਨਿਰਵਾਣ ਦੀ ਗੱਲ ਹੁੰਦੀ। ਕਿਉਂ ਹੁਣ ਉਹਦੀ ਵਿਆਖਿਆ ਤਾਂ ਹੋ ਨਹੀਂ ਸਕਦੀ, ਪਰ ਮੋਤੀ ਜੀ ਗੱਲ ਜਿਹੜੀ ਸੰਤਾਂ ਤੋਂ ਸੁਣੀ ਹੈ ਉਹ ਦੱਸ ਦਿੰਦੇ ਹਾਂ ਵੀ ਬਾਣ ਨਾਮ ਆਦਤ ਦੱਸ ਦੇ, ਬਾਣ ਆਦਤ ਨੂੰ ਕਹਿੰਦੇ ਨਾ, ਉਹ ਫਲਾਣੇ ਜਿਹਦਾ ਬਾਣ ਹੀ ਹੈ, ਜੋ ਮੈਂ ਇਹੀ ਕੰਮ ਕਰਨਾ, ਉਹਦੀ ਬਾਣ ਹੈ, ਉਹਦਾ ਸੁਭਾਅ ਹੈ, ਉਹਦੀ ਆਦਤ ਹੈ। ਇਸ ਦੁਨੀਆਂ 'ਚ 84 ਲੱਖ ਜਨਮਾਂ 'ਚ ਜਿੰਨੇ ਵੀ ਜੀਵ ਨੇ ਸਭ ਦੀਆਂ ਆਦਤਾਂ ਵੱਖਰੀਆਂ ਵੱਖਰੀਆਂ ਬਣੀਆਂ ਨੇ, ਪਸ਼ੂ ਦੀਆਂ ਵੱਖਰੀਆਂ, ਪੰਛੀ ਦੀਆਂ ਵੱਖਰੀਆਂ, ਮਨੁੱਖਾਂ ਦੀਆਂ ਵੱਖਰੀਆਂ, ਬੜੀਆਂ ਆਦਤਾਂ ਨੇ, ਕੋਈ ਅੰਤ ਨਹੀਂ। ਇੱਕ ਬੰਦੇ ਦੀਆਂ ਕਈ ਕਈ ਆਦਤਾਂ ਨੇ, ਬੈਠਣ ਦੀ ਆਦਤ, ਬੋਲਣ ਦੀ ਆਦਤ, ਸੁਣਨ ਦੀ ਆਦਤ, ਤੁਰਨ ਦੀ ਆਦਤ, ਖਾਣ ਪੀਣ ਦੀ ਆਦਤ, ਲੈਣ ਦੇਣ, ਉਸ ਆਦਤਾਂ ਵਿੱਚ ਬੜੇ ਫਰਕ ਨੇ, ਸਾਰਿਆਂ ਨੂੰ ਆਦਤਾਂ ਨੇ, ਉਹਨਾਂ ਆਦਤਾਂ ਕਰਕੇ ਕਰਮ ਅੱਗੇ ਦੀ ਅੱਗੇ ਅੱਗੇ ਚੱਲੀ ਜਾਂਦੇ, ਜਨਮ ਮਰਨ ਹੁੰਦਾ ਆਪਸ ਸ੍ਰੀ ਵਾਹਿਗੁਰੂ, ਆਦਤਾਂ ਕਰਕੇ ਹੁੰਦਾ। ਜਿਹੜੀ ਆਦਤ ਪਈ ਕਿਸੇ ਨੂੰ, ਚੋਰ ਨੂੰ ਚੋਰੀ ਦੀ ਪਈ, ਉਹਨੂੰ ਹਟਣਾ ਹੀ ਨਹੀਂ, ਜੁਆਰ ਨੂੰ ਜੂਏ ਦੀ ਪਈ, ਹਟਣਾ ਹੀ ਨਹੀਂ, ਆਦਤ ਪੈ ਗਈ, ਉਹ ਕਰਮ ਉਹਦਾ ਵਧੀ ਜਾਣਾ। ਇਹ ਤਾਂ ਨਿੰਦਕ ਦੀ ਆਦਤ, ਨਿੰਦਾ ਹੀ ਕਰੀ ਜਾਣੀ, ਪਤਾ ਵੀ ਇਹ ਮਾੜੀ ਹੈ, ਫਿਰ ਵੀ ਕਰੀ ਜਾਣੀ। ਸਾਡੇ ਕੋਲੋਂ ਵੀ ਸਾਹ ਸੁਣੀ, ਮੈਂ ਆਪਣੀ ਵੀ ਗੱਲ ਕਰਾਂ ਤਾਂ ਸਾਨੂੰ ਵੀ ਕਈ ਆਦਤਾਂ ਨੂੰ ਛੱਡੀਆਂ ਨਹੀਂ ਜਾਂਦੀਆਂ, ਕਈ ਵਾਰੀ ਅਰਦਾਸਾਂ ਕਰੀ ਮਾੜੇ ਆਦਤ ਛੁੱਟ ਗਈ, ਬੰਦੇ ਛੁੱਟ ਗਏ, ਚਲੋ ਚੰਗੀ ਮਾੜੀ ਛੁੱਟ ਜਾਏਗੀ, ਚੰਗੀ ਵੀ ਦੇ ਆਦਤ, ਚੰਗੀ ਦਾ ਫਲ ਸੁੱਖ ਮਿਲਣਾ, ਉਹਦੇ ਵਾਸਤੇ ਵੀ ਜਨਮ ਲੈਣਾ ਪੈਣਾ, ਸੁੱਖ ਭੋਗਣ ਲਈ ਵੀ ਜਨਮ ਲੈਣਾ ਪੈਣਾ, ਚੰਗੇ ਕੰਮ ਦਾ ਵੀ, ਮਾੜੇ ਦਾ ਫਲ ਮਾੜਾ ਭੋਗਣ ਲਈ ਵੀ ਜਨਮ ਲੈਣਾ ਪੈਣਾ। ਜਨਮ ਮਰਨ ਤਾਂ ਚੱਲਿਆ, ਉਹਦਾ ਨਾ ਮੁੱਕਿਆ, ਨਿਰਵਾਣ ਦਾ ਮਤਲਬ ਹੈ ਵੀ ਜਿੱਥੇ ਸਾਰੀਆਂ ਸਮਾਪਤ ਹੋ ਗਈਆਂ, ਸਾਰੇ ਭਰਮ ਸਮਾਪਤ ਹੋ ਗਏ, ਸਿਰਫ ਸ਼ੁੱਧ ਆਤਮਾ ਹੋ ਗਈ, ਅਨੰਤ ਪਰਮਾਤਮਾ ਤੋਂ ਲੀਨ ਹੋ ਗਈ, ਉੱਥੇ ਜਾ ਕੇ ਨਿਰਵਾਣ ਹੈ। ਮਹਾਤਮਾ ਬੁੱਧ ਨੇ ਇਹਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ। 7 ਸਾਲ ਲਗਾਤਾਰ ਤਪੱਸਿਆ ਤੋਂ ਬਾਅਦ ਬੁੱਧ ਦਇਆ ਵਿੱਚ ਉਹਨਾਂ ਨੂੰ ਨਿਰਵਾਣ ਦੀ ਪਦਵੀ ਪ੍ਰਾਪਤ ਹੋਈ। ਸਾਰੇ ਧਰਮਾਂ 'ਚ ਮਹਾਂਪੁਰਸ਼ਾਂ ਨੇ ਆਪਣੇ ਆਪਣੇ ਤਰੀਕੇ ਨਾਲ ਨਿਰਵਾਣ ਪ੍ਰਾਪਤ ਕਰਨ ਦਾ ਕੰਮ ਦੱਸਿਆ। ਗੁਰੂ ਸਾਹਿਬ ਕਹਿੰਦੇ ਸਤਿਗੁਰ ਸੇਵਾ ਮਹਾਂਨਿਰਵਾਣ। ਸਾਡੇ ਘਰ ਵਿੱਚ ਗੁਰੂ ਦੀ ਸੇਵਾ ਮਹਾਂਨਿਰਵਾਣ, ਬਸ ਹੋਰ ਕੀ ਹੈ? ਅੱਗੇ ਚਾਹੀਦਾ ਹੀ ਕੁਛ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਮਹਾਂਸਿਆਂ ਮੁਕਤੀ ਲੈਣੀ ਹੈ, ਰਾਜ ਲੈਣਾ, ਦੱਸ ਕੀ ਲੈਣਾ? ਕਿਹੜਾ ਨਾ ਮੁਕਤੀ ਲੈਣੀ ਹੈ ਨਾ ਰਾਜ ਲੈਣਾ। ਆਪੋ ਸ੍ਰੀ ਵਾਲਾ ਨਾ ਰਾਜ ਚਾਹੀਦਾ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਲੇ, ਬਸ ਉਹ ਵਿਦਾਵਾ ਪਾੜ ਦਿਓ, ਕੁਛ ਨਹੀਂ ਚਾਹੀਦਾ। ਆਪੋ ਸ੍ਰੀ ਵਾਲਾ ਸਤਿਗੁਰ ਸੇਵਾ, ਸਿੱਖੀ ਮਿਲ ਗਈ, ਸਮਝਣ ਮਿਲ ਗਿਆ, ਹੋਰ ਕੀ ਚਾਹੀਦਾ? ਕਿੱਡੀ ਵੱਡੀ ਗੱਲ ਆ। ਸਤਿਗੁਰ ਸੇਵਾ ਮਹਾਂ ਨਿਰਵਾਣ, ਗੁਰੂ ਦੀ ਸੇਵਾ ਚ ਨਿਰਵਾਣ ਹੀ ਨਿਰਵਾਣ। ਵਾਹਿਗੁਰੂ ਜਿਨ੍ਹਾਂ ਨੇ ਤੈਨੂੰ ਜਾਣ ਲਿਆ, ਤੈਨੂੰ ਸਮਝ ਲਿਆ, ਉਹਨਾਂ ਮਹਾਂਪੁਰਸ਼ਾਂ ਨੂੰ ਭਾਵੇਂ ਉਹ ਗ੍ਰਿਸ਼ਤੀ ਸਨ, ਭਾਵੇਂ ਉਦਾਸੀ ਸਨ, ਪੁਰਾਣ ਦੋ ਮਤ ਹਨ, ਇੱਕ ਗ੍ਰਿਸ਼ਤੀਆਂ ਦਾ, ਇੱਕ ਉਦਾਸੀਆਂ ਦਾ। ਗ੍ਰਿਸ਼ਤੀ ਆਪਾਂ ਲੋਕ ਹਾਂ, ਪੁਰਾਣ ਬਾਣ ਵਿੱਚ ਉਦਾਸੀ ਮਹਾਤਮਾ ਸਾਹਿਬ ਨੇ ਜਿਹੜੇ ਘਰ ਵਾਸ ਕਰਦੇ। ਗੁਰੂ ਘਰ 'ਚ ਦੋਵੇਂ ਪ੍ਰਵਾਨ। ਕਈ ਲੋਕ ਲੜਾਈ ਕਰਦੇ ਆ ਜੀ, ਨਹੀਂ ਗੁਰੂ ਘਰ 'ਚ ਗ੍ਰਿਸ਼ਤੀਆਂ ਦੀ ਗੱਲ ਉੱਤੋਂ ਮੈਂ ਦੂਜਿਆਂ ਦੀ ਨਹੀਂ। ਉਹ ਜਿਹੜੇ ਸਾਧੂ ਨੇ ਕਹਿੰਦੇ ਨਹੀਂ, ਸਾਧੂਆਂ ਦੀ ਜ਼ਿਆਦਾ ਗ੍ਰਿਸ਼ਤੀ ਆ ਨਹੀਂ। ਗੁਰੂ ਘਰ 'ਚ ਦੋਵੇਂ ਪ੍ਰਵਾਨ, ਜਿਹਨੇ ਵਾਹਿਗੁਰੂ ਨੂੰ ਜਾਣ ਲਿਆ, ਦੋਵੇਂ ਪ੍ਰਵਾਨ। ਸੱਚੇ ਪਾਤਸ਼ਾਹ ਦੇ ਘਰ ਕੁਝ ਮਹਾਂਪੁਰਸ਼ਾਂ ਦੀ ਮੈਂ ਜੋੜੀਆਂ ਦੱਸ ਸਕਦਾ। ਜਿਵੇਂ ਸਤਿਗੁਰਾਂ ਦੇ ਸਾਹਿਬਜ਼ਾਦੇ ਹੋਏ, ਉਹਨਾਂ ਦੇ ਪਹਿਲੀ ਪਾਤਸ਼ਾਹੀ ਦੇ ਦੋ ਸਾਹਿਬਜ਼ਾਦੇ ਹੋਏ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਕਸ਼ਮੀ ਦਾਸ ਜੀ। ਬਾਬਾ ਸ੍ਰੀ ਚੰਦ ਜੀ ਉਦਾਸੀ ਹੋਏ, 118 ਸਾਲ ਤੋਂ ਬਾਅਦ ਅਵਸਥਾ ਹੋਈ ਮਹਾਂਪੁਰਸ਼ਾਂ ਦੀ, ਵਿਆਹ ਨਹੀਂ ਕਰਾਇਆ, ਬਾਲ ਗਤੀ ਹੋਏ। ਭਾਈ ਗੁਰਦਾਸ ਨੇ ਲਿਖਿਆ ਵੀ ਬਾਲ ਗਤੀ ਹੋਏ ਸ੍ਰੀ ਚੰਦ। ਉਹ ਸ੍ਰੀ ਚੰਦ ਜੀ ਬਾਲ ਗਤੀ ਹੋਏ ਅਤੇ ਬਾਬਾ ਲਕਸ਼ਮੀ ਦਾਸ ਜੀ ਗ੍ਰਿਸ਼ਤੀ ਹੋਏ। ਉਹਨਾਂ ਦਾ ਹੁਣ ਤੱਕ ਪਰਿਵਾਰ ਗੁਰੂ ਨਾਨਕ ਦੇਵ ਜੀ ਨਾਲ ਚੜੀ ਹੋਈ, ਦੋਵੇਂ ਪਰਿਵਾਰ। ਬਾਬਾ ਬੁੱਢਾ ਸਾਹਿਬ ਜੀ ਗ੍ਰਿਸ਼ਤੀ ਹੋਏ, ਉਹਨਾਂ ਦੇ ਪੁੱਤਰ ਭਾਈ ਭਾਣਾ ਜੀ ਹੁਣ ਤੱਕ ਬਸ ਚੁੱਕਿਆ ਹੋਣ, ਅਤੇ ਭਾਈ ਗੁਰਦਾਸ ਜੀ ਭੈਣੋਂ ਇਕੱਠੇ ਹੋਏ ਗੁਰੂ ਘਰ, ਇਕੱਠੇ ਰਹੇ ਗੁਰੂ ਘਰ। ਭਾਈ ਗੁਰਦਾਸ ਜੀ ਹਾਲਾਂਕਿ ਲਿਖਿਆ ਹੈ ਵੀ ਸਗਲ ਧਰਮ ਹੈ, ਗ੍ਰਿਸ਼ਤ ਪ੍ਰਧਾਨ ਹੈ, ਬਰਾਦਸ਼ਾਹ ਦੀ ਨਹੀਂ ਕਰੀ, ਲੋੜ ਹੀ ਨਹੀਂ ਸਮਝੀ ਸੇਵਾ ਵਿੱਚ ਜੀਵਨ ਦਾ। ਚਾਰ ਪਾਤਸ਼ਾਹੀ ਮੇਰੇ ਕੋਲ ਰਹਿ ਕੇ ਭਾਈ ਗੁਰਦਾਸ ਜੀ ਨੇ ਸੇਵਾ ਨਿਭਾਈ, ਗ੍ਰਿਸ਼ਤ ਵਾਲੇ ਪਾਸੇ ਨਹੀਂ, ਗ੍ਰਿਸ਼ਤੀ ਨਹੀਂ ਹੋਈ। ਫਿਰ ਆ ਗਿਆ ਦਸਵੇਂ ਪਾਤਸ਼ਾਹ ਦਾ ਟਾਈਮ, ਦੋਵਾਂ ਪੁਰਸ਼ ਹੋਏ ਇਕੱਠੇ ਹੀ, ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ। ਭਾਈ ਮਨੀ ਸਿੰਘ ਦਾ ਪਰਿਵਾਰ ਗ੍ਰਿਸ਼ਤ ਹੁਣ ਤੱਕ ਚੱਲਿਆ, ਉਹਨਾਂ ਦੀ ਪੀੜ੍ਹੀ ਗ੍ਰਿਸ਼ਤੀ ਸਨ। ਬਾਬਾ ਦੀਪ ਸਿੰਘ ਬ੍ਰਹਮ ਚਾਰੀ, ਦੋਵਾਂ ਨੇ ਸੇਵਾ ਨਿਭਾਈ, ਦੋਵੇਂ ਪਰਿਵਾਰ। ਇਸ ਕਰਕੇ ਗੁਰੂ ਘਰ ਚ ਜਿਹਨੇ ਪਰਮੇਸ਼ਵਰ ਨੂੰ ਜਾਣ ਲਿਆ, ਭਾਵੇਂ ਉਹ ਗ੍ਰਿਸ਼ਤੀ ਹੈ, ਭਾਵੇਂ ਉਦਾਸੀ ਹੈ, ਉਹ ਪ੍ਰਵਾਨ ਹੈ। ਮਹਾਰਾਜ ਕਹਿੰਦੇ ਜਿਹੜਾ ਨਾਮ ਦੇ ਰੰਗ ਚ ਰੰਗਿਆ, ਉਹੀ ਨਿਰਵਾਣ ਪਦਵੀ ਚ ਪਹੁੰਚਦਾ। ਨਾਮ ਤੋਂ ਬਿਨਾਂ ਨਾ ਗ੍ਰਿਸ਼ਤੀ ਪਹੁੰਚੇ, ਨਾ ਉਦਾਸੀ ਪਹੁੰਚੇ। ਇਸਦਾ ਹੀ ਕੱਪੜੇ ਪਾ ਕੇ ਉਦਾਸੀ ਬਣਿਆ ਫਿਰੇ ਕਿ ਮੈਂ ਤਾਂ ਸਾਧ ਬਣ ਗਿਆ, ਪਰ ਨਾਮ ਜਪਦਾ ਨਹੀਂ, ਉਹ ਵੀ ਨਹੀਂ ਪਹੁੰਚ ਸਕਦਾ। ਜੇ ਕੋਈ ਮੇਰੇ ਵਰਗਾ ਗ੍ਰਿਸ਼ਤੀ ਕਹੇ ਮੈਂ ਗ੍ਰਿਸ਼ਤੀ ਹਾਂ ਅਤੇ ਮੈਂ ਉੱਥੇ ਕਸੂਰ, ਮੈਨੂੰ ਕੁਛ ਕਰਨ ਦੀ ਲੋੜ ਨਹੀਂ। ਮਾਰੇ ਕਹਿੰਦੇ ਉਹ ਨਾਮ ਜਪ ਕੇ ਗ੍ਰਿਸ਼ਤੀ ਸਮਝ ਆਉਣੀ, ਨਾਮ ਜਪ ਕੇ ਉਦਾਸੀ ਸਮਝ ਆਉਣੀ, ਨਾਮ ਜਪ ਕੇ ਬ੍ਰਹਮ ਗਿਆਨ ਹੋਣਾ। ਜਿਹਨਾਂ ਨੂੰ ਨਾਮ ਦਾ ਇਹ ਵਿਧਾਨਾ ਕਹੀਏ, ਖਜ਼ਾਨਾ ਪ੍ਰਾਪਤ ਹੋ ਰਿਹਾ ਹੈ। ਕਹਿੰਦੇ ਉਹਨਾਂ ਦੇ ਖਜ਼ਾਨੇ ਭਰ ਗਏ, ਮਾਧਵ ਨਾਲ ਲੋਕੇ ਪੰਡਤ ਨਾਨਕ ਤਾਕਾ ਪੂਰ ਖਜ਼ਾਨਾ, ਉਹਨਾਂ ਦੇ ਖਜ਼ਾਨੇ ਪਰਿਪੂਰਨ ਹੋ ਗਏ, ਉਹਨਾਂ ਦੇ ਖਜ਼ਾਨੇ ਭਰ ਗਏ। ਅਤੇ ਸਾਧ ਸੰਗਤ ਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ, ਇਹ ਖਜ਼ਾਨੇ ਸਾਨੂੰ ਵੀ ਬਖਸ਼ਣ। ਗੁਰੂ ਨਾਨਕ ਦਾ ਖਜ਼ਾਨਾ ਬਹੁਤ ਵੱਡਾ ਹੈ, ਜਿਵੇਂ ਨਦੀ 'ਚੋਂ ਪਾਣੀ ਲੈ ਕੇ ਚਿੜੀ ਜਾਂਦੀ ਨਾ, ਜਿਹਨੇ ਭਰ ਕੇ ਅਤੇ ਨਦੀ ਦਾ ਪਾਣੀ ਘੱਟ ਨਹੀਂ ਜਾਂਦਾ। ਅਤੇ ਬਾਬਾ ਜੀ ਨੇ ਬੇਨਤੀ ਕਰੀ ਵੀ ਮਹਾਰਾਜ ਆਪਣੇ ਖਜ਼ਾਨੇ 'ਚੋਂ ਇੱਕ ਕਿਣਕਾ ਬੰਦਗੀ ਦਾ ਸਾਨੂੰ ਵੀ ਦੇ ਦਿਓ। ਤੁਹਾਡਾ ਕਿਹੜਾ ਖਜ਼ਾਨਾ ਮੁੱਖ ਚੱਲਿਆ ਸੱਚੇ ਪਾਤਸ਼ਾਹ? ਇੱਕ ਘੜੀ ਦਾ ਸਿਮਰਨ ਸਾਨੂੰ ਵੀ ਪੁੱਛੋ, ਅਸੀਂ ਵੀ ਨਾਮ ਜਪਣ ਲੱਗ ਜਾਈਏ, ਕਿਤਨੇ ਬਚਨ ਪ੍ਰਾਣ ਕਰਨੇ। ਸੋ ਅੱਜ ਤਾਂ ਬਚਨ ਹੋ ਪੈਣੇ ਨੇ, ਸੋ ਤੁਰੰਤ ਪਾਠ ਸੰਗਤ ਜੀ ਅਤੇ ਉਦਾਸ ਬੇਨਤੀ ਹੋਵੇਗੀ ਹੋਰ ਵੀ ਸਹਿਜ ਪਾਠ ਭਾਈ ਸਾਹਿਬ ਵੱਲੋਂ ਗੁਰਮੁਖ ਪਾਏ ਸ਼ਰਮ ਸਿੰਘ ਜੀ ਸਿੰਘ ਜੀ ਵੱਲੋਂ ਅੱਜ ਆਰੰਭ ਹੋ ਰਹੇ ਨੇ। ਗੁਰਮੁਖਾਂ ਨੇ ਉਦਮ ਕੀਤਾ ਹੈ ਵੀ ਇੱਕ ਸਹਿਜ ਪਾਠ ਰੋਜ਼ ਹੋਇਆ ਕਰੇਗਾ ਸਵੇਰੇ 8 ਤੋਂ 9 ਵਜੇ ਤੱਕ। ਸੋ ਪਾਠ ਜਿਹੜੇ ਗੁਰਮੁਖ ਪਿਆਰੇ ਰਹਿ ਕਰਨਗੇ ਉੱਚੀ ਬੋਲ ਦੇ ਸਪੀਕਰ ਵਿੱਚ, ਅਤੇ ਗੁਰਮੁਖ ਸੰਗਤਾਂ ਆ ਕੇ ਸੁਣਿਆ ਕਰਨਗੀਆਂ। ਸੋ ਭਾਈ ਤੁਸੀਂ ਇਹ ਪਾਠ ਵਿੱਚ ਹਾਜ਼ਰੀ ਭਰਿਆ ਕਰਨੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਠ ਸੁਣਨ ਦਾ ਰਿਵਾਜ ਦਿਨੋ ਦਿਨ ਘਟਦਾ ਜਾ ਰਿਹਾ। ਪਹਿਲਾਂ ਅਖੰਡ ਪਾਠ ਕਰਾਈਦਾ ਸੀ ਨਾ ਪਿੰਡਾਂ ਵਿੱਚ, ਸਾਰਾ ਸਾਰਾ ਪਿੰਡ ਪਾਠ ਸੁਣਨ ਆਉਂਦਾ, ਅਤੇ ਹੁਣ ਸਲੋਕਾਂ 'ਤੇ ਵੀ ਵਾਜਾਂ ਮਾਰਨੀਆਂ ਪੈਣੀਆਂ, ਘੋਲ ਪੈਣ ਵਾਲੇ ਆਵਾਜ਼ ਉਠਾਈ ਹੈ ਉਦੋਂ ਵੀ ਨਹੀਂ ਆਉਂਦੀ। ਸੋ ਇਹ ਮਿਊਜ਼ਿਕ ਜਿਹੜੀ ਬਣਾਓ ਦੁਬਾਰਾ ਸਵੇਰੇ 8 ਤੋਂ 9 ਵਜੇ ਤੱਕ ਮਹਾਰਾਜ ਦਾ ਸਹਿਜ ਪਾਠ ਸਪੀਕਰ ਕਰਿਆ ਕਰੇਗਾ। 2 ਮਹੀਨੇ ਬਾਅਦ ਘੋਲ ਪੈਣ ਕਰਨਗੇ, ਅਤੇ ਤੁਸੀਂ ਇਹ ਪਾਠਾਂ ਦੀ ਸੇਵਾ ਜਿਹੜੀ ਹੈ ਉਹ ਵੀ ਸੰਗਤਾਂ ਨੇ ਵਾਰੀ ਵਾਰੀ ਲੈਣੀ ਹੈ। ਅੱਜ ਭਾਈ ਸਰਬਜੀਤ ਸਿੰਘ ਜੀ ਵੱਲੋਂ ਪਾਠ ਬੰਦ ਹੋਣੇ ਨੇ, ਅਗਲੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਸੰਗਤਾਂ ਨੂੰ ਦੱਸਦੇ ਜਾਵਾਂਗੇ। ਇਤਨੇ ਬਚਨ ਪ੍ਰਵਾਨ ਕਰਨੇ ਨੇ, ਫੁੱਲਾਂ ਚੁੱਕਣ ਦੇਖਣੇ, ਫਤਿਹ ਦਬਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।